ਸਤਨਾਮ ਵਾਹਿਗੁਰੂ ਸਾਹਿਬ ਜੀਓ ਮੰਨੈ ਪਾਵਹਿ ਮੋਖ ਦੁਆਰ ਮੰਨੈ ਪਰਵਾਰੈ ਸਾਧਾਰ ਮੰਨੈ ਪਾਵਹਿ ਮੋਖ ਦੁਆਰ ਮੰਨੈ ਪਰਵਾਰੈ ਸਾਧਾਰ ਮੰਨੈ ਤਰੈ ਤਾਰੇ ਗੁਰਸਿੱਖ ਮੰਨੈ ਨਾਨਕ ਭਵੈ ਨਾ ਭਿੱਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਜੁੜ ਬੈਠੇ ਗੁਰੂ ਸਵਾਰੇ ਸਤਸੰਗੀ ਜਨੋ, ਆਪ ਜੀ ਨੇ ਹਜ਼ੂਰ ਦੇ ਚਰਨਾਂ ਵਿੱਚ ਪਹੁੰਚ ਕੇ ਨਮਸਕਾਰ ਕਰਕੇ ਆਪਣੇ ਇਸ ਸਮੇਂ ਨੂੰ ਜੀਵਨ ਨੂੰ ਵਡਮੁੱਲਾ ਬਣਾਇਆ ਹੈ। ਪਵਿੱਤਰ ਬਾਣੀ ਜਪ ਜੀ ਸਾਹਿਬ ਦੀ ਚੱਲਦੀ ਲੜੀਵਾਰ ਵਿਆਖਿਆ ਅਧੀਨ ਅੱਜ ਆਪ ਜੀ ਨੇ 15ਵੀਂ ਪੌੜੀ ਦਾ ਪਾਠ ਸਰਵਨ ਕੀਤਾ। ਇਹਨਾਂ ਤਿੰਨ ਪੌੜੀਆਂ ਵਿੱਚ ਮੰਨਣ ਨਾਲ ਕੀ ਮਿਲਦਾ ਹੈ ਉਸ ਦੀ ਵਿਆਖਿਆ ਹਜ਼ੂਰ ਨੇ ਕੀਤੀ ਹੈ। ਪਿਛਲੇ ਦੋ ਦਿਨਾਂ ਤੋਂ ਮੰਨਣ ਦੇ ਜੋ ਵੰਡ ਕੀਤੀ ਗਈ ਸੀ ਕਿ ਪਹਿਲਾ ਮੰਨਣਾ ਕੀ ਹੈ, ਗੁਰੂ ਕੇ ਹੁਕਮ ਨੂੰ ਸੁਣਨਾ, ਸੁਣ ਕੇ ਸਮਝਣਾ ਕਿ ਗੁਰੂ ਨੇ ਕੀ ਸਮਝਾਇਆ ਹੈ, ਚੰਗੀ ਤਰ੍ਹਾਂ ਸਮਝ ਲੈਣਾ, ਚੰਗੀ ਤਰ੍ਹਾਂ ਜਾਂਚ ਲੈਣਾ ਉਸ ਨੂੰ ਕਿ ਸਤਿਗੁਰੂ ਨੇ ਕਿਹੜਾ ਕਿਹੜਾ ਕੰਮ ਸਾਨੂੰ ਬਾਣੀ ਵਿੱਚ ਸਮਝਾਇਆ ਹੈ। ਇੱਥੇ ਦਿਨ ਵਿੱਚ ਦਿਨ ਚਰਿਆ ਵਿੱਚ ਕੀ ਕੰਮ ਕਰਨਾ ਹੈ, ਕਿਸ ਕਿਸ ਕੰਮ ਤੋਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਨੇ ਰੋਕਿਆ ਹੈ, ਮੰਨਣ ਦਾ ਪਹਿਲਾ ਹਿੱਸਾ ਹੈ। ਫਿਰ ਉਸ ਸਿੱਖਿਆ ਨੂੰ ਜਿਹੜੀ ਸੁਣੀ ਉਹਨੂੰ ਮਨ ਤੇ ਜੀਵਨ ਤੇ ਲਾਗੂ ਕੀਤਾ। ਇਸ ਤੋਂ ਬਾਅਦ ਮੰਨਣ ਦਾ ਦੂਸਰਾ ਹਿੱਸਾ ਹੈ ਜਿਹਦੇ ਵਿੱਚ ਮਨ ਆਪਣੇ ਆਪ ਗੁਰੂ ਤੇ ਹੁਕਮ ਦੇ ਉੱਤੇ ਤੁਰਨ ਵਾਸਤੇ ਤਤਪਰ ਹੋ ਜਾਂਦਾ ਹੈ, ਤਿਆਰ ਹੋ ਜਾਂਦਾ ਹੈ। ਜਦੋਂ ਇਹ ਦੋਵੇਂ ਕੰਡੀਸ਼ਨਾਂ ਪਾਰ ਕਰ ਜਾਏ ਜੀਵਨ ਦੀਆਂ, ਫਿਰ ਤੀਜੀ ਅਵਸਥਾ ਬਣੀ ਜੋ ਮੰਨਣ ਦੇ ਪੂਰੇ ਪੂਰੇ ਅਰਥ ਹਨ। ਐਸਾ ਮਨੁੱਖ ਜਿਹਨੇ ਗੁਰੂ ਕੀ ਸਿੱਖਿਆ ਨੂੰ ਪਹਿਲਾਂ ਸੁਣਿਆ ਫਿਰ ਆਪਣੇ ਜੀਵਨ ਤੇ ਲਾਗੂ ਕਰ ਦਿੱਤਾ, ਉਹਦੇ ਤੋਂ ਬਾਅਦ ਯਤਨ ਕਰਦਿਆਂ ਕਰਦਿਆਂ ਇੱਕ ਦਿਨ ਉਹਦਾ ਮਨ ਉਹਦਾ ਜੀਵਨ ਆਪਣੇ ਆਪ ਇਸ ਰਾਹ 'ਤੇ ਤੁਰਨ ਲੱਗ ਪੈਂਦਾ ਜਿਹਨੂੰ ਗੁਰੂ ਸਾਹਿਬ ਨੇ ਬਾਣੀ ਵਿੱਚ ਕਿਹਾ ਮਨ ਤੇ ਕਬਹੂ ਨਾ ਬਿਸਰਤ ਹਰੀ ਅਬ ਹੇ ਪ੍ਰੀਤ ਮਹਾਂ ਪ੍ਰਬਲ ਪਈ। ਜਦੋਂ ਇਹ ਦੋ ਕੰਮ ਕੋਈ ਮਨੁੱਖ ਪੂਰੀ ਤਰ੍ਹਾਂ ਕਰ ਲਵੇ ਫਿਰ ਇੱਕ ਮੰਨਣ ਦੀ ਤੀਸਰੀ ਅਵਸਥਾ ਬਣਦੀ ਹੈ ਜਿਹਦੇ ਅੰਦਰ ਮਨੁੱਖ ਦਾ ਸੰਬੰਧ ਧਰਮ ਨਾਲ ਹੋ ਜਾਂਦਾ ਹੈ। ਜਿਹੜਾ ਕੱਲ ਆਪਾਂ ਬਚਨ ਕਿਹਾ ਸੀ ਮੰਨੈ ਮਗ ਨਾ ਚੱਲੈ ਪੰਥ ਮੰਨੈ ਧਰਮ ਸੇਤੀ ਸੰਬੰਧ, ਉਹਦਾ ਜੋੜ ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਨਾਲ ਬਣ ਜਾਂਦਾ ਹੈ। ਜੋ ਪਹਿਲੀ ਪੌੜੀ ਵਿੱਚ ਕਿਹਾ ਸੀ ਕਿ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ, ਜਿਉਂ ਜਿਉਂ ਗੁਰੂ ਕੀ ਮੱਤ ਨੂੰ ਧਾਰਨ ਕਰੇਗਾ, ਗੁਰਸਿੱਖੀ ਦੀ ਘਾਲਣਾ ਕਰੇਗਾ, ਸੇਵਾ ਕਰੇਗਾ, ਸਿਮਰਨ ਕਰੇਗਾ, ਨਾਮ ਜਪੇਗਾ, ਮਰਿਆਦਾ ਨੂੰ ਪਾਲੇਗਾ, ਸ਼ੁਭ ਕਰਮ ਕਰੇਗਾ, ਇਹ ਸਭ ਕੁਝ ਕਰਦਿਆਂ 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 ਇੱਕ ਦਿਨ ਉਸ ਮਨੁੱਖ ਦਾ ਜੋੜ ਅੰਦਰੋਂ ਹੀ ਪਰਮਾਤਮਾ ਦੇ ਹੁਕਮ ਨਾਲ ਹੋ ਜਾਏਗਾ, ਉਹਦੇ ਸ਼ਬਦ ਨਾਲ ਉਹਦਾ ਜੋੜ ਬਣ ਜਾਏਗਾ। ਇਹਦੇ ਤੋਂ ਪਹਿਲਾਂ ਉਹਨੂੰ ਬਾਹਰੋਂ ਸਿੱਖਣਾ ਪੈਂਦਾ ਸੀ ਕਿ ਜੀਵਨ ਕਿਵੇਂ ਜਿਉਣਾ, ਪਰ ਹੁਣ ਕੀ ਬਣਿਆ। ਹੁਣ ਕਹਿੰਦੇ ਇਸ ਤੋਂ ਅੱਗੇ ਅੰਦਰੋਂ ਵਿਵੇਕ ਬੁੱਧ ਜਾਗ ਪਈ ਹੈ, ਜਿਹਨੂੰ ਹੰਸ ਬਿਰਤੀ ਕਹਿੰਦੇ ਨੇ। ਹੁਣ ਬੰਦੇ ਦੀ ਬੁੱਧੀ ਵਿੱਚ ਇਹ ਸਮਰੱਥਾ ਆ ਜਾਏਗੀ ਕਿ ਉਹਦੀ ਬੁੱਧੀ ਘੜੀ ਜਾਏਗੀ। ਮੰਨੈ ਸੁਰਤ ਹੋਵੇ ਮਨ ਬੁੱਧ, ਉਹਦੇ ਅੰਦਰ ਬੁੱਧੀ ਜਾਗ ਪੈਗੀ ਜਿਹਨੂੰ ਵਿਵੇਕ ਬੁੱਧੀ ਕਹਿੰਦੇ ਨੇ। ਜਦੋਂ ਇਹ ਬੰਦੇ ਦੇ ਅੰਦਰ ਵਿਵੇਕ ਬੁੱਧੀ ਜਾਗ ਪੈ ਜਿਹਨੂੰ ਗੁਰਮਤ ਕਹਿੰਦੇ ਸਿੱਧੇ ਲਫ਼ਜ਼ਾਂ ਵਿੱਚ, ਤਾਂ ਉਦੋਂ ਫਿਰ ਬਾਹਰੋਂ ਕੋਈ ਗਿਆਨ ਸਿੱਖਣ ਦੀ ਜ਼ਰੂਰਤ ਨਹੀਂ ਪੈਂਦੀ, ਕਿਉਂਕਿ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ, ਉਹਦੇ ਅੰਦਰੋਂ ਆਪਣੇ ਆਪ ਗਿਆਨ ਆਈ ਜਾਂਦਾ। ਉਹਦੇ ਸਾਹਮਣੇ ਜੋ ਕੁਝ ਆਏਗਾ ਆਪਣੇ ਆਪ ਅੰਦਰੋਂ ਫੈਸਲਾ ਹੋ ਜਾਏਗਾ ਵੀ ਇਹ ਕੰਮ ਕਰਨ ਵਾਲਾ ਹੈ ਜਾਂ ਨਹੀਂ ਕਰਨ ਵਾਲਾ। ਉਹਨੂੰ ਕਹਿੰਦੇ ਨੇ ਹੰਸ ਬਿਰਤੀ। ਜਿਵੇਂ ਹੰਸ ਕਿਸੇ ਦੁੱਧ ਵਿੱਚ ਪਾਣੀ ਪਿਆ ਹੋਵੇ ਉਹਦੇ ਵਿੱਚ ਕਹਿੰਦੇ ਚਿੰਝ ਪਾ ਦੇ, ਤਾਂ ਉਹਦੇ ਚਿੰਝ ਪਾਉਂਦਿਆਂ ਸਾਰ ਉਹਦੇ ਵਿੱਚੋਂ ਜਿਹੜਾ ਪਾਣੀ ਹੈ ਵੱਖਰਾ ਹੋ ਜਾਂਦਾ ਤੇ ਦੁੱਧ ਜਿਹੜਾ ਉਹ ਵੱਖਰਾ ਹੋ ਜਾਂਦਾ ਹੈ ਆਪਣੇ ਆਪ। ਇਹਨੂੰ ਕਹਿੰਦੇ ਹੰਸ ਬਿਰਤੀ, ਗੁਰਮੁਖ ਦੀ ਵਿਵੇਕ ਬੁੱਧੀ ਜਾਗ ਪਈ, ਜਿਹਨੂੰ ਸਤਿਗੁਰੂ ਨੇ ਬਚਨ ਕੀਤੇ ਬਾਣੀ ਦੇ ਵਿੱਚ ਕਿ ਐਸੀ ਮਤ ਦੀਜੈ, ਇਸ ਤਰ੍ਹਾਂ ਦੀ ਬੁੱਧੀ ਮੈਨੂੰ ਦਿਓ, ਐਸੀ ਮਤ ਦੀਜੈ ਮੇਰੇ ਠਾਕੁਰ ਸਦਾ ਸਦਾ ਤੁਧ ਧਿਆਈ। ਜਦੋਂ ਇਹ ਹੰਸ ਬਿਰਤੀ ਜਾਗ ਪਈ, ਅੱਜ ਮੰਨਣ ਦਾ ਤੀਸਰਾ ਹਿੱਸਾ ਹੈ ਕਿ ਉਸ ਆਦਮੀ ਦੇ ਸਾਹਮਣੇ ਜੋ ਕੁਝ ਵੀ ਆਇਆ ਇੱਕਦਮ ਉਹਨੂੰ ਫੈਸਲਾ ਮਿਲ ਜਾਏਗਾ ਵੀ ਇਹ ਕੰਮ ਕਰਨ ਵਾਲਾ ਹੈ ਕਿ ਨਹੀਂ ਕਰਨ ਵਾਲਾ। ਸਾਰਾ ਕੁਝ ਉਹਦਾ ਵਾਹਿਗੁਰੂ ਦੇ ਹੱਥਾਂ ਵਿੱਚ ਆ ਗਿਆ। ਉਹਦਾ ਇਉਂ ਕਹੀਏ ਵੀ ਇਸ ਤਰ੍ਹਾਂ ਦਾ ਮਨੁੱਖ ਜਿਹਨੂੰ ਆਪਾਂ ਇਹ ਕਹਿ ਸਕਦੇ ਹਾਂ ਵੀ ਉਹਦਾ ਸਿਰਫ ਤੇ ਸਿਰਫ ਇੱਕ ਨਾਮ ਬਚਿਆ ਤੇ ਸਰੀਰ ਜਦੋਂ ਵਹਿੰਦਾ ਹੈ ਤੇ ਉਹਦੀ ਦ੍ਰਿਸ਼ਟੀ ਵਿੱਚੋਂ ਪਰਮਾਤਮਾ ਵੇਖਦਾ ਹੈ, ਜਦੋਂ ਸੁਣਦਾ ਹੈ ਤੇ ਉਹਦੀ ਸਰੋਤ ਵਿੱਚੋਂ ਅਕਾਲ ਪੁਰਖ ਸੁਣ ਰਿਹਾ ਹੈ, ਜਦੋਂ ਉਹ ਕੰਮ ਕਰਦਾ ਹੈ ਤਾਂ ਉਹਦੇ ਹੱਥਾਂ ਵਿੱਚ ਪਰਮਾਤਮਾ ਦੀ ਬਰਕਤ ਹੈ। ਉਹਦਾ ਸਾਰਾ ਹੀ ਸਰੀਰ, ਉਹਦੇ ਸ਼ਬਦ ਵੀ, ਉਹਦੇ ਨਜ਼ਰ ਵੀ, ਉਹਦੀ ਸਰੋਤ ਵੀ, ਸਾਰਾ ਕੁਝ ਅਕਾਲ ਪੁਰਖ ਵਾਹਿਗੁਰੂ ਦਾ ਆਪਣਾ ਹੋ ਜਾਂਦਾ ਹੈ। ਇਉਂ ਕਹੀਏ ਵੀ ਉਹ ਮਨੁੱਖ ਕੇਵਲ ਨਾਮ ਹੀ ਉਹਦਾ ਬਚਦਾ ਹੈ, ਬਾਕੀ ਸਾਰਾ ਕੁਝ ਰੱਬ ਬਣ ਜਾਂਦਾ ਹੈ। ਉਹਨੂੰ ਕਹਿੰਦੇ ਨੇ ਤੁਰਦਾ ਫਿਰਦਾ ਰੱਬ ਹੈ, ਪਰਮਾਤਮਾ ਹੈ, ਤੁਰਦਾ ਫਿਰਦਾ ਤੀਰਥ ਹੈ ਉਹ ਮਨੁੱਖ ਜਿਸ ਨੇ ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਨੂੰ ਸੁਣਨਾ ਸ਼ੁਰੂ ਕਰ ਦਿੱਤਾ ਉਹਦਾ ਜੋੜ ਜਿਹੜਾ ਧਰਮ ਸੇਤੀ ਸੰਬੰਧ ਨਾਲ ਬਣ ਗਿਆ, ਪਿਛਲੀ ਪੌੜੀ ਨਾਲ ਥੋੜ੍ਹਾ ਜਿਹਾ ਜੁੜੇ ਰਹੀ। ਮੰਨੈ ਧਰਮ ਸੇਤੀ ਸੰਬੰਧ, ਜਿਹਦਾ ਸੰਬੰਧ ਧਰਮ ਦੇ ਅਰਥ ਨੇ ਸ਼ਬਦ ਨਾਲ ਬਣ ਗਿਆ, ਨਾਮ ਨਾਲ ਜੋੜ ਬਣ ਗਿਆ, ਹੁਕਮ ਨਾਲ ਸਾਂਝ ਪੈ ਗਈ, ਰੱਬ ਦੀ ਭਾਸ਼ਾ ਉਹਨੂੰ ਸਮਝ ਵਿੱਚ ਆਉਣ ਲੱਗ ਪਈ ਕਿ ਅਕਾਲ ਪੁਰਖ ਕੀ ਕਹਿਣਾ ਚਾਹੁੰਦਾ ਹੈ। ਕਿਉਂਕਿ ਗੁਰਬਾਣੀ ਦੇ ਅੰਦਰ ਇਹ ਬਚਨ ਕਹੇ ਗਏ ਨੇ ਕਿ ਦਰਸ਼ਨ ਦੀਦਾਰ ਬਾਅਦ ਵਿੱਚ ਉਹਦੀ ਆਵਾਜ਼ ਮਨੁੱਖ ਨੂੰ ਪਹਿਲਾਂ ਸੁਣੀਦੀ ਹੈ, ਉਹਦਾ ਸੰਦੇਸ਼ ਉਹਨੂੰ ਪਹਿਲਾਂ ਮਿਲਦਾ ਹੈ, ਉਹਦੇ ਨਾਲ ਬਾਕੀ ਦੀ ਸਾਂਝ ਬਾਅਦ ਵਿੱਚ ਬਣਦੀ ਹੈ, ਵੇਖਣਾ ਬਾਅਦ ਵਿੱਚ ਹੈ, ਦਰਸ਼ਨ ਦੀਦਾਰ ਬਾਅਦ ਵਿੱਚ ਹੈ। ਜਿਵੇਂ ਕਈ ਵਾਰੀ ਬੱਦਲ ਵਿੱਚ ਆਕਾਸ਼ ਵਿੱਚੋਂ ਮੀਂਹ ਵਰਨ ਤੋਂ ਪਹਿਲਾਂ ਬੱਦਲ ਦੇ ਗੱਜਣ ਦੀ ਆਵਾਜ਼ ਪਹਿਲਾਂ ਆਉਂਦੀ ਹੈ। ਇਸ ਤਰ੍ਹਾਂ ਪਹਿਲਾਂ ਬੰਦੇ ਨੂੰ ਗੁਰੂ ਕੋਲੋਂ ਅਕਾਲ ਪੁਰਖ ਵਾਹਿਗੁਰੂ ਦਾ ਹੁਕਮ, ਉਹਦੀ ਆਵਾਜ਼ ਸਾਡੇ ਕੰਨਾਂ ਵਿੱਚ ਪੈਂਦੀ ਹੈ, ਉਹਦੇ ਵਿੱਚੋਂ ਫਿਰ ਸੁਣ ਸੁਣ ਕੇ ਮਨੁੱਖ ਜੀਵਨ ਦੀ ਤਰਤੀਬ ਲੱਭ ਲੈਂਦਾ ਹੈ ਕਿ ਜ਼ਿੰਦਗੀ ਨੂੰ ਕਿਵੇਂ ਜਿਉਣਾ। ਅੱਜ ਦੇ ਸ਼ਬਦ ਵਿੱਚ ਹਜ਼ੂਰ ਨੇ ਬਚਨ ਕੀਤਾ, ਜਿਨ੍ਹੇ ਅਕਾਲ ਪੁਰਖ ਦੇ ਹੁਕਮ ਨੂੰ ਇਸ ਤਰ੍ਹਾਂ ਸੁਣ ਲਿਆ, ਉਹਦਾ ਜੀਵਨ ਕਿਵੇਂ ਦਾ ਹੈ, ਉਹ ਮੋਖ ਦੁਆਰ ਨੂੰ ਪ੍ਰਾਪਤ ਕਰ ਲੈਂਦਾ ਹੈ, ਉਹਦੀ ਅਵਸਥਾ ਕਿਵੇਂ ਦੀ ਹੈ। ਮੰਨੈ ਪਾਵੈ ਮੋਖ ਦੁਆਰ, ਮੋਖ ਕਹਿੰਦੇ ਨੇ ਮੁਕਤੀ ਨੂੰ, ਦੁਆਰ ਕਹਿੰਦੇ ਨੇ ਦਰਵਾਜ਼ੇ ਨੂੰ। ਮੁਕਤੀ ਦਾ ਅਰਥ ਹੈ ਜਿੱਥੇ ਸਾਰੇ ਬੰਧਨ ਟੁੱਟ ਜਾਣ, ਜਿੱਥੇ ਸਾਰੇ ਦੁੱਖਾਂ ਦਾ ਤੇ ਪਾਪਾਂ ਦਾ ਨਾਸ਼ ਹੋ ਜਾਏ, ਕੋਈ ਬੰਧਨ ਨਹੀਂ, ਕੋਈ ਰੁਕਾਵਟ ਨਹੀਂ ਉਹਦੇ ਜੀਵਨ ਵਿੱਚ। ਹੈ ਸਰੀਰ ਦੇ ਅੰਦਰ ਇਹ ਰੁਕਾਵਟ, ਜਿਹੜਾ ਮੋਹ ਹੈ, ਪਕੜ ਹੈ ਸੰਸਾਰ ਦੀ, ਅਕਾਲ ਪੁਰਖ ਵਾਹਿਗੁਰੂ ਨੇ ਆਪ ਪਾਈ ਸੀ ਇਹਦੇ ਅੰਦਰ। ਜਿਹੜਾ ਅੰਦਰ ਗੁਰੂ ਸਾਹਿਬ ਨੇ ਬਚਨ ਕੀਤਾ ਕਿ ਇਹ ਸਾਰੀਆਂ ਚੀਜ਼ਾਂ ਇੰਨੀਆਂ ਸਾਡੇ ਨਾਲ ਜੁੜ ਗਈਆਂ ਕਿ ਇਹ ਬੰਧਨ ਬਣ ਗਈਆਂ, ਜੰਜੀਰਾਂ ਬਣ ਗਈਆਂ, ਪੈਰਾਂ ਦੇ ਪੱਥਰ ਬਣ ਗਏ, ਪੈਰਾਂ ਵਿੱਚ ਸੰਗਲ ਪੈ ਗਏ ਸੰਸਾਰ ਦੇ ਪਦਾਰਥ। ਇਹਨਾਂ ਨੇ ਸਾਨੂੰ ਯਾਤਰਾ ਕਰਨ ਤੋਂ ਰੋਕ ਦਿੱਤਾ, ਹਰ ਇੱਕ ਚੀਜ਼ ਦੇ ਵਿੱਚ ਸੁਰਤ ਖੁੱਭੀ ਪਈ ਹੈ, ਮਨ ਇਹਨਾਂ ਨੂੰ ਛੱਡਦਾ ਨਹੀਂ। ਤਾਂ ਸਤਿਗੁਰੂ ਨੇ ਸਾਨੂੰ ਸਮਝਾਇਆ ਵੀ ਇੱਕ ਧਾਰਮਿਕ ਬੰਦੇ ਦੀ ਮੰਜ਼ਿਲ ਕੀ ਹੈ, ਜੀਵਨ ਮੁਕਤ ਹੋਣਾ। ਜੀਵਨ ਦਾ ਅਰਥ ਸਰੀਰ ਵਿੱਚ ਰਹਿੰਦਿਆਂ ਰਹਿੰਦਿਆਂ ਸਰੀਰ ਤੋਂ ਮੁਕਤ ਹੋ ਜਾਣਾ, ਸਰੀਰ ਦੇ ਵਿੱਚ ਹੀ ਰਹਿਣਾ, ਇਹ ਕਿਵੇਂ ਹੋ ਸਕਦਾ ਹੈ। ਸਤਿਗੁਰੂ ਨੇ ਬਚਨ ਕੀਤੇ ਬਾਣੀ ਦੇ ਵਿੱਚ, ਕਹਿਣ ਲੱਗੇ ਪ੍ਰਭ ਕੀ ਆਗਿਆ ਆਤਮ ਹਿਤਾਵੈ। ਜੇ ਤੂੰ ਇਸ ਅਵਸਥਾ ਨੂੰ ਪਾਉਣਾ ਹੈ ਕਿ ਜਿੱਥੇ ਸੁਣਿਆ ਦੁੱਖ ਪਾਪ ਕਾ ਨਾਸ਼ ਹੋ ਜਾਂਦਾ, ਕੋਈ ਦੁੱਖ ਨਹੀਂ ਆ ਸਕਦਾ, ਪੋਹ ਨਹੀਂ ਸਕਦਾ, ਦੁੱਖ ਵਾਲੀ ਚੀਜ਼ ਬਚਦੀ ਕੋਈ ਨਹੀਂ ਜੀਵਨ ਵਿੱਚ, ਕਿਉਂਕਿ ਦੁੱਖ ਸਾਰਾ ਹੈ ਪਦਾਰਥ ਦੇ ਅੰਦਰ। ਪਦਾਰਥਾਂ ਨਾਲੋਂ ਸੁਰਤ ਅਲਹਿਦਾ ਹੋ ਗਈ, ਵੱਖਰੀ ਹੋ ਗਈ, ਖਾਲਸ ਹੋ ਗਈ, ਸ਼ੁੱਧ ਹੋ ਗਈ, ਜਿਹਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਿਹਾ ਖਾਲਸਾ। ਖਾਲਸੇ ਦਾ ਮਤਲਬ ਇਹ ਹੈ ਕਿ ਜਿਹਦਾ ਅੰਦਰਲਾ ਆਪਣਾ ਆਪ ਪਦਾਰਥਾਂ ਤੋਂ ਵੱਖਰਾ ਹੋ ਜਾਏ, ਉੱਚਾ ਉੱਠ ਜਾਏ। ਤੇ ਦੁੱਖ ਇਹਨਾਂ ਚੀਜ਼ਾਂ ਵਿੱਚ ਨੇ, ਕਿਉਂਕਿ ਇਹ ਚੀਜ਼ਾਂ ਸਥਾਈ ਨਹੀਂ, ਕਦੀ ਆਉਂਦੀਆਂ ਨੇ, ਕਦੀ ਚਲੀਆਂ ਜਾਂਦੀਆਂ ਨੇ, ਕਦੀ ਬਣਦੀਆਂ ਨੇ, ਕਦੀ ਢਹਿ ਜਾਂਦੀਆਂ ਨੇ। ਤਾਂ ਇਹਨੂੰ ਅਵਸਥਾ, ਇਹਨਾਂ ਤੋਂ ਵੱਖਰੇ ਹੋ ਜਾਣਾ ਹੀ ਜ਼ਿੰਦਗੀ ਦੇ ਦਾ ਮੋਖ ਦੁਆਰ ਹੈ। ਮੁਕਤੀ ਦਾ ਦਰਵਾਜ਼ਾ ਕਿਹੜਾ ਹੈ? ਜਦੋਂ ਸਾਡਾ ਜੀਵਨ ਸਰੀਰ ਦੇ ਰਸਾਂ ਤੋਂ ਉੱਚਾ ਉੱਠ ਜਾਏਗਾ, ਸੰਸਾਰ ਦੇ ਪਦਾਰਥਾਂ ਤੋਂ ਵੱਖਰਾ ਹੋ ਜਾਏਗਾ, ਤਾਂ ਉਹਦਾ ਰਸਤਾ ਦੱਸਿਆ ਹਜ਼ੂਰ ਨੇ ਬਾਣੀ ਵਿੱਚ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਕਿਰਪਾ ਕਰਦੇ ਨੇ, ਕਹਿਣ ਲੱਗੇ ਜੇ ਤੂੰ ਸੁੱਖ ਦਾ ਦਰਵਾਜ਼ਾ ਲੈਣਾ ਹੈ, ਇੱਥੇ ਮੋਖ ਦੇ ਅਰਥ ਕਰੀਏ ਸੁੱਖ ਆਨੰਦ, ਸਦੀਵ ਸ਼ਾਂਤੀ ਮਨ ਦਾ ਟਿਕਾ, ਜੇ ਤੂੰ ਇਸ ਨੂੰ ਲੱਭਣਾ ਹੈ ਤਾਂ ਇੱਕ ਤਰੀਕਾ ਅਪਣਾ। ਸਾਹਿਬ ਕਹਿੰਦੇ ਪ੍ਰਭ ਕੀ ਆਗਿਆ ਆਤਮ ਹਿਤਾਵੈ। ਅਕਾਲ ਪੁਰਖ ਦੀ ਆਗਿਆ, ਆਗਿਆ ਕਿਹੜੀ ਹੈ? ਜੀਵਨ ਵਿੱਚ ਜੋ ਕੁਝ ਤੈਨੂੰ ਮਿਲਿਆ ਉਹ ਠੀਕ ਹੈ, ਇਹਨੂੰ ਮੰਨ, ਇਹਨੂੰ ਕਹਿੰਦੇ ਨੇ ਮੰਨਣਾ। ਮੰਨੈ ਪਾਵੈ ਮੋਖ ਦੁਆਰ। ਅਕਾਲ ਪੁਰਖ ਵਾਹਿਗੁਰੂ ਨੇ ਜਿਵੇਂ ਦੀ ਤੈਨੂੰ ਦੇਹ ਦਿੱਤੀ ਹੈ ਉਵੇਂ ਦੀ ਪ੍ਰਵਾਨ ਕਰ ਲੈ, ਇਹਦੇ ਵਿੱਚ ਕੱਟ ਵੱਢ ਨਾ ਕਰ। ਸਰੂਪ ਦਿੱਤਾ ਹੈ ਅਕਾਲ ਪੁਰਖ ਵਾਹਿਗੁਰੂ ਨੇ, ਤਾਂ ਉਹਨੇ ਤੈਨੂੰ ਘੜਿਆ ਬਣਾਇਆ ਹੈ, ਸਵਾਰਿਆ ਹੈ, ਇਹਨੂੰ ਪ੍ਰਵਾਨ ਕਰ ਲੈ। ਇਹ ਹੈ ਅਕਾਲ ਪੁਰਖ ਦੇ ਦਰਵਾਜ਼ੇ ਤੱਕ ਜਾਣ ਦਾ ਰਸਤਾ, ਸਭ ਤੋਂ ਪਹਿਲਾਂ ਮੋਖ ਦਰਵਾਜ਼ੇ ਨੂੰ ਲੱਭਣ ਦਾ ਤਰੀਕਾ। ਪ੍ਰਭ ਕੀ ਆਗਿਆ, ਉਹਦੀ ਆਗਿਆ ਨਾਲ ਹੀ ਸਾਰਾ ਸੰਸਾਰ ਬਣਿਆ, ਤੇ ਆਗਿਆ ਦੇ ਵਿੱਚ ਤੂੰ ਬਣਿਆ। ਤੈਨੂੰ ਜਿਵੇਂ ਦਾ ਉਹਨੇ ਬਣਾਇਆ ਹੈ, ਜਿਵੇਂ ਦਾ ਸਰੀਰ ਤੈਨੂੰ ਦਿੱਤਾ, ਤੂੰ ਉਹਨੂੰ ਪ੍ਰਵਾਨ ਕਰ ਲੈ। ਇਹ ਪਹਿਲੀ ਆਗਿਆ ਮੰਨਣੀ ਹੈ। ਕਈ ਤਰ੍ਹਾਂ ਦੀ ਆਗਿਆ ਹੈ, ਉਹਦੀ ਆਗਿਆ ਦੇ ਵਿੱਚ ਰਹੋ, ਫਿਰ ਤੇਰੇ ਸਰੀਰ ਨੂੰ ਜਿੰਨੀ ਕੁ ਉਹਨੇ ਸੁੰਦਰਤਾ ਦਿੱਤੀ ਹੈ ਉਹਨੂੰ ਪ੍ਰਵਾਨ ਕਰ। ਅੰਦਰੋਂ ਜਿਹੜਾ ਇਹ ਕੱਢਦੇ ਰਹਿਣਾ ਹੈ ਕਿ ਮੇਰੇ ਵਿੱਚ ਸੁੰਦਰਤਾ ਨਹੀਂ, ਮੇਰੇ ਵਿੱਚ ਤੰਦਰੁਸਤੀ ਨਹੀਂ, ਜਿਹੜੀ ਬੰਦੇ ਦੇ ਅੰਦਰ ਇਹ ਕਲਪਨਾ ਹੈ, ਇਹ ਰੱਬ ਦੇ ਭਾਣੇ ਤੋਂ ਉਲਟ ਜਾਣ ਵਾਲਾ ਰਸਤਾ, ਇਹ ਦੁੱਖ ਦਾ ਦਰਵਾਜ਼ਾ ਹੈ। ਸਤਿਗੁਰਾਂ ਦੇ ਕਹਿਣ ਮੁਤਾਬਕ ਜਦੋਂ ਬੰਦਾ ਉਹਦੀ ਮਰਜ਼ੀ ਵਿੱਚ ਜਿਉਣ ਲੱਗ ਪਏਗਾ, ਸਮਝ ਲਓ ਕਿ ਉਹਨੇ ਸਫ਼ਰ ਕਰਨਾ ਸ਼ੁਰੂ ਕਰ ਦਿੱਤਾ ਮੋਖ ਦੁਆਰ ਨੂੰ ਲੱਭਣ ਵਾਸਤੇ। ਜਿਵੇਂ ਦਾ ਤੂੰ ਮੈਨੂੰ ਬਣਾਇਆ ਹੈ, ਇਹ ਬਿਲਕੁਲ ਠੀਕ ਹੈ, ਮੇਰੇ ਅੰਦਰ ਕੋਈ ਵਿਰੋਧ ਨਹੀਂ। ਫਿਰ ਇਹਦੇ ਤੋਂ ਅਗਲੀ ਗੱਲ ਕਿ ਮੇਰੇ ਕੋਲ ਜਿੰਨੀ ਕੁ ਤੂੰ ਸੰਸਾਰਕ ਤੌਰ ਤੇ ਪੂੰਜੀ ਦਿੱਤੀ ਹੈ, ਅਮੀਰੀ ਦਿੱਤੀ ਹੈ, ਪ੍ਰਾਪਰਟੀ ਦਿੱਤੀ ਹੈ, ਜਿੰਨੀ ਕੁ ਮੈਨੂੰ ਮਿਲੀ ਹੈ ਵੀ ਪ੍ਰਵਾਨ ਹੈ, ਮੇਰੇ ਅੰਦਰ ਕੋਈ ਉਲਾਮਾ ਨਹੀਂ। ਇਹ ਤਰੀਕਾ ਦੱਸਿਆ ਤੇ ਸਤਿਗੁਰੂ ਗੁਰੂ ਅਰਜਨ ਦੇਵ ਜੀ ਨੇ ਬਚਨ ਕੀਤੇ, ਕਹਿਣ ਲੱਗੇ, ਉਲਾਹਣੋ ਮੈਂ ਕਾਹੂ ਨਾ ਦਿਓ, ਮਨ ਮੀਠ ਤੁਹਾਰੋ ਕੀਓ, ਜਿੰਨਾ ਕੁ ਤੂੰ ਦਿੱਤਾ ਹੈ ਉਹਨਾਂ ਮੈਂ ਪ੍ਰਵਾਨ ਕਰਨਾ, ਮੇਰੇ ਅੰਦਰ ਕੋਈ ਰੋਣਾ ਧੋਣਾ ਨਹੀਂ। ਇੱਕ ਦੂਸਰਾ ਮਨ ਹੈ ਜਿਹੜਾ ਭਾਣੇ ਤੋਂ ਉਲਟ ਚੱਲ ਰਿਹਾ, ਉਹ ਕਿਹੜਾ ਹੈ? ਜਿਹੜਾ ਮਿਲ ਗਿਆ ਉਹਨੂੰ ਪਿੱਛੇ ਸੁੱਟ ਲਿਆ ਤੇ ਅਗਲੇ ਵਾਸਤੇ ਰੋਣ ਲੱਗ ਪਏ, ਹੁਣ ਹੋਰ ਮਿਲੇ, ਜੋ ਮਿਲਿਆ ਉਹਦੇ ਵੱਲ ਕੋਈ ਧਿਆਨ ਨਹੀਂ। ਜਿਹੜੀ ਪ੍ਰਾਪਤੀ ਹੋ ਚੁੱਕੀ ਹੈ, ਸੰਸਾਰਕ ਤੌਰ ਤੇ ਵੀ ਲੈ ਲਈਏ, ਜਿੰਨਾ ਕੁ ਧਨ ਮਿਲਿਆ ਉਹ ਤਾਂ ਅੱਖੋਂ ਪਰੋਖੇ ਕਰ ਦਿੱਤਾ, ਪਾਸੇ ਕਰ ਦਿੱਤਾ, ਉਹ ਤੇ ਇਉਂ ਸਮਝਿਆ ਜਿਵੇਂ ਹੈ ਹੀ ਨਹੀਂ। ਤਾਂ ਗੁਰੂ ਸਾਹਿਬ ਨੇ ਬਚਨ ਕੀਤਾ ਸੀ, ਇੱਕ ਸ਼ਬਦ ਅਸੀਂ ਵਰਤਨੇ ਆ ਸਮਾਜ ਦੇ ਵਿੱਚ, ਸ਼ੂਮ, ਉਹਦੀ ਵਿਆਖਿਆ ਕੀਤੀ। ਸ਼ੂਮ ਦਾ ਮਤਲਬ ਹੈ ਜਿਹਦੇ ਕੋਲ ਧਨ ਹੈ ਪਰ ਜਿਹੜਾ ਜਿਹੜਾ ਧਨ ਉਹਦੇ ਕੋਲ ਆਉਂਦਾ ਜਾਂਦਾ ਹੈ ਉਹਦੀ ਰਾਖੀ ਕਰਦਾ, ਉਹਨੂੰ ਇਹ ਨਹੀਂ ਸਮਝਦਾ ਵੀ ਇਹ ਮੇਰਾ ਹੈ, ਵਰਤਦਾ ਨਹੀਂ ਉਹਨੂੰ, ਉਹਨੂੰ ਹੋਰ ਉੱਚਾ ਕਰੀ ਜਾਂਦਾ, ਉਹਨੂੰ ਹੋਰ ਵਧਾਈ ਜਾਂਦਾ ਹੈ। ਉਹਦੀ ਵਿਆਖਿਆ ਕੀਤੀ ਗੁਰੂ ਸਾਹਿਬ ਨੇ ਸ਼ੂਮ। ਸ਼ੂਮ ਦਾ ਮਤਲਬ ਜੋ ਕੁਝ ਕੋਲ ਆਇਆ ਉਹਨੂੰ ਤੇ ਉਹਦਾ ਮਨ ਇਉਂ ਕਹਿੰਦਾ ਵੀ ਇਹ ਤੇ ਹੈ ਹੀ ਕੁਝ ਨਹੀਂ, ਅਸੀਂ ਤਾਂ ਜੀ ਬਹੁਤ ਗਰੀਬ, ਕੋਈ ਹਾਲ ਨਹੀਂ, ਪਤਾ ਨਹੀਂ ਸਵੇਰੇ ਕੀ ਬਣੇਗਾ, ਬੱਚੇ ਭੁੱਖੇ ਮਰ ਜਾਣਗੇ, ਕੁਝ ਨਹੀਂ ਰਿਹਾ ਕੋਲ, ਇਸ ਤਰ੍ਹਾਂ ਕਹਿੰਦਾ ਰਹੇਗਾ। ਇਹ ਭਾਣੇ ਤੋਂ ਉਲਟ ਜਾਣ ਦਾ ਰਸਤਾ ਹੈ। ਗੁਰੂ ਸਾਹਿਬ ਨੇ ਬਚਨ ਕੀਤੇ, ਕਹਿਣ ਲੱਗੇ, ਸ਼ੂਮ ਹੈ ਧਨ ਰੱਖਣ ਕੋ ਦੀਆ, ਜਿਹੜਾ ਸ਼ੂਮ ਹੈ ਉਹਨੂੰ ਧਨ ਰੱਖ ਕੇ ਤੇ ਉਹਦਾ ਧਿਆਨ ਰੱਖਣ ਵਾਸਤੇ ਰੱਬ ਨੇ ਲਾਇਆ ਵੀ ਸਾਂਭ ਕੇ ਇਹਦਾ ਤੂੰ ਪਹਿਰੇਦਾਰ ਬਣਿਆ ਰਹੋ, ਇਹ ਹੈ ਤੇਰਾ ਨਹੀਂ, ਪਹਿਰਾ ਦੇ ਤੂੰ। ਜਿਵੇਂ ਇੱਕ ਆਦਮੀ ਅਸੀਂ ਕੋਈ ਰੱਖ ਲੈਂਦੇ ਹਾਂ ਗਾਰਡ ਕਿ ਤੂੰ ਇਸ ਘਰ ਦੀ ਰਾਖੀ ਕਰਨੀ, ਉਹ ਗੇਟ ਅੱਗੇ ਖੜਾ ਰਹੇਗਾ ਸਾਰਾ ਦਿਨ, ਉਹ ਸਾਰੀ ਉਮਰ ਉਹ 25-30 ਕਰੋੜ ਦੇ ਘਰ ਦੀ ਰਾਖੀ ਕਰਦਾ ਰਹੇਗਾ, ਪਰ ਉਹਦਾ ਨਹੀਂ ਹੈ। ਗੁਰੂ ਸਾਹਿਬ ਕਹਿੰਦੇ ਆ ਜਿਹੜਾ ਸ਼ੂਮ ਹੈ ਇਹਦੇ ਕੋਲ ਧਨ ਤੇ ਬੜਾ ਹੈ, ਇਹ ਗਾਰਡ ਹੈ ਇਹ ਸੁਰੱਖਿਆ ਕਰਮਚਾਰੀ, ਇਹ ਸਿਰਫ ਰਾਖੀ ਕਰ ਰਿਹਾ ਹੈ, ਇਹਦਾ ਹੈ ਕੋਈ ਨਹੀਂ ਹੈ। ਸਾਰੀ ਉਮਰ ਰਾਖੀ ਕਰਕੇ ਜਿੱਦਣ ਮਰ ਗਿਆ ਪਿਛਲਿਆਂ ਨੇ ਚੁੱਕ ਕੇ ਫੂਕ ਦੇਣਾ, ਗੱਲ ਖਤਮ ਹੋ ਗਈ। ਤਾਂ ਬਹੁਤਾ ਧਨ ਜਿਹੜਾ ਹੈ ਸੰਸਾਰ ਦੇ ਵਿੱਚ ਜਿਨ੍ਹਾਂ ਕੋਲ, ਉਹਦੀ ਰਾਖੀ ਹੀ ਕਰਦੇ ਨੇ, ਉਹਦੀ ਵਰਤੋਂ ਤਾਂ ਬੰਦੇ ਨੇ ਕਿੰਨੀ ਕੁ ਕਰਨੀ ਹੈ। ਸਤਿਗੁਰੂ ਨੇ ਬਚਨ ਕੀਤੇ ਬਾਣੀ ਦੇ ਵਿੱਚ, ਕਹਿਣ ਲੱਗੇ, ਜਿੰਨੀ ਤੇਰੀ ਜ਼ਰੂਰਤ ਹੈ ਉਹਨੂੰ ਮਿਣ ਕੇ ਦੱਸ, ਕਿੰਨਾ ਕੁ ਤੈਨੂੰ ਚਾਹੀਦਾ। ਜ਼ਰੂਰਤ ਹੈ ਜਿਹੜੀ ਜ਼ਿੰਦਗੀ ਦੀ, ਉਹ ਕਿਹੜੀ? ਉਹ ਜ਼ਰੂਰਤ ਹੈ ਭਾਵੇਂ ਤੂੰ ਕਿੰਨਾ ਲੰਮਾ ਅਸਥਾਨ ਬਣਾ, ਇਹ ਵੱਖਰੀ ਗੱਲ, ਪਰ ਗੱਲ ਤਾਂ ਇਹ ਹੈ ਵੀ ਕਾਰਜ ਸਾਢੇ ਤੀਨ ਹਾਥ। ਇਹ ਵੈਸੇ ਮੌਤ ਨਾਲ ਪੰਕਤੀ ਜੁੜਦੀ ਹੈ, ਪਰ ਮੈਂ ਕਈ ਦਿਨ ਇਹਨੂੰ ਪੜ੍ਹਦਾ ਰਿਹਾ ਵੀ ਕਾਰਜ ਸਾਢੇ ਤੀਨ ਹਾਥ, ਘਣੀ ਤਾਂ ਪੌਣੇ ਚਾਰ, ਸਾਢੇ ਤਿੰਨ ਕੁ ਹੱਥ, ਪੌਣੇ ਕੁ ਚਾਰ ਹੱਥ जमीन बंदे दे काम आउंदी है, मरण तो बाद नहीं पहला भी सच है। हुण जदों उन्हें आराम करना है तो किन्ना कु थां काम आउंदा उहदा, कोई वह आदमी हजार गज विच थोड़ी लम्मा पैंदा, शरीर ही उहदा छोटा जिहा है, कम तो उहदे उन्ना ही आउंदा ना जिन्ना मंजे दा थां है, बाकी तो पई हुई है। पर वह पई हुई नाल मुफ्त विच जुड़िया होया है, हो जाए कोई डर नहीं। इहदे अर्थ यह नहीं भी ना होवे, उहदे कोल कुछ ना होवे, हो जिन्नी मर्जी जाए, वध जिन्नी मर्जी जाए, अपने आप वधे तो चंगी गल, किसी का खो के ना वधे, अंदरों दुखी हो के ना वधे, रब नूं भुला के ना वधे, फिर पाप है। तो इस तरह सतगुरु ने बचन किए, ये सारे ही बंदे दे दुखां दे कारण ने। वो आग्या तो बाहर चला जाता है, जो कुछ उन्हें मिलिया उहदे विच सहमत नहीं रहिंदा, रोंदा रहिंदा, सारी उम्र कलपदा रहिंदा है। तो उन्हें कभी भी इस तरह सुख दे मिलन की कोई संभावना नहीं। एक पासे सुख का द्वार, दूजे पासे दुख का द्वार है। तो साहब ने बचन किए, प्रभ की आग्या आत्म हितावे, उहदी आग्या विच जिउणा यही तरीका है सुख नूं लभण दा, होर कोई तरीका है नहीं। जिद्दण बंदे दी जीवन दा जिहड़ा संगीत है, सुर है जिहड़ी, रब दे संगीत दे नाल मिलके चलन लग पैगी, उहदे हुक्म दे नाल, उस दिन उहनूं सुख दा पता लग जाएगा, उस दिन उहनूं धर्म दी समझ आ जाएगी, उहदी मर्जी नूं लभणा सब तों पहला। धार्मिक बंदे दा एक प्रयोजन है, एक तां गुरु ने कृपा कीती सानूं बाहरों सिखी दे दित्ती, अमृत दी दात बख्श दित्ती, पंज ककार दे दित्ते, बड़ा सोहना लिबास दिता है गुरु साहब ने सानू, पर ए पा के अगे की करना है, कि ये गल खत्म हो गई। अगे भी एक काम है करन वाला, वो ए है भी हुण तू शब्द द्वारा कमाई करके अकाल पुरख वाहगुरु दे शब्द नू लभ, ते ओदी मर्जी नू जान लै, वो तेनू चलाउणा किवें चाहुंदा है, तेरा ओदे नाल संपर्क टुट गया, उहदे नाल तू संबंध जोड़ना, मन्ना धर्म सेती संबंध, उहदे नाल कनैक्शन लाउणा, तेरा टुट चुका है। हुण तेरा जीवन इस तरह दा है जिवें कोई जहाज आकाश विच उड़े, ते उहदा संपर्क जिहड़ा है, उहदा संबंध जिहड़ा है, जमीन नालों टुट जाए, रडार नालों उहदा कनैक्शन खत्म हो जाए, उड़ेगा जरूर पर तेज बड़ा जाएगा, स्पीड उहदी वध सकदी है। तां इहदे उत्ते मैं एक कहानी सुनी जां पढ़ी चेते नहीं, वे कोई जहाज बड़ा तेज जा रहा सी बहुता, तां उस पायलट ने अपने यात्रियां नूं कहा वे जिन्नी तेज साडा जहाज चल रहा है होर कोई नहीं चलाउंदा, स्पीड बड़ी तेज है, 2000 दी चली गई, इसलिए असी सब तो अगे जा रहे हैं। वो बड़े खुश हुए यात्री, पर उन्हें कहा भी गल ए है स्पीड बड़ी तेज है, पर मैं ये नहीं दस सकता भी आपां किधर नूं जा रहे हैं, क्योंकि संबंध ही टुट गया थल्यों, पता ही नहीं किधर जा रहे। अज जिहड़ी असी कहने आ ना भी स्पीड साडी बड़ी वध गई, पिछले साल सी 1 करोड़, साल विच ही 2 करोड़ हो गया, पिछले साल सी 1 करोड़ ते 5 करोड़ बद गया, 1 एकड़ सी 10 लख दा ते सीधा 2 करोड़ दा विक गया, स्पीड बड़ी बद गई। ते बंदा बहुत खुश होके कहिंदा भी बड़ी तरक्की कर ली, स्पीड बड़ी बदी, जे पुछिए जा किधर रहे हो फिर पता कोई नहीं किधर जा रहे हैं, इस स्पीड ने कीता की है। इस पदार्थ दी जेड़ी चाल बद गई, स्पीड बद गई, उन्हें झोली विच की पाया है, गुरु तो दूरी, गुरु दे हुक्म तो पासे चले जाना, भ्रष्ट हो जाना जीवन दा, पशुआं तो नीवे तल ते चले जाना, ये सानू मिलिया है। इस करके संबंध विच रहना, जिस बंदे नू गुरु ने कृपा करके बाहरली सिखी बख्शिश कर दित्ती, बड़ा भागशाली है जिन्हू 5 ककार दे दित्ते गुरु साहब ने, पर उहदा काम इत्थे समाप्त नहीं होया, उन्हें इन्हां नूं पहन के फिर काम करना है कि अकाल पुरख वाहगुरु दे ਧਰਮ ਸੇਤੀ ਸੰਬੰਧ ਧਰਮ ਦੇ ਨਾਲ ਸੰਬੰਧ ਜੋੜਨੇ ਨੇ, ਸ਼ਬਦ ਨਾਲ ਜੋੜ ਪਾਉਣਾ, ਉਹਦੀ ਮਰਜ਼ੀ ਦੇ ਵਿੱਚੋਂ ਮਰਜ਼ੀ ਲੱਭਣੀ ਹੈ, ਉਹਦੇ ਹੁਕਮ ਦੇ ਵਿੱਚੋਂ। ਆ ਜਿਹੜੇ ਵਿਦਿਆਰਥੀ ਪਿੱਛੇ, ਥੋੜਾ ਜਿਹਾ ਭੀੜ ਹੈ ਅੱਗੇ, ਆ ਜੋ, ਥਾਂ ਖਾਲੀ ਪਿਆ ਹੈ, ਬੈਠਣਾ ਔਖਾ ਹੈ, ਇਹਨਾਂ ਨੂੰ ਅੱਗੇ ਲੈ ਆਵੋ, ਬਹੁਤ ਥਾਂ ਹੈ ਅੱਗੇ ਖਾਲੀ। ਤਾਂ ਸਤਿਗੁਰਾਂ ਨੇ ਬਚਨ ਕੀਤੇ, ਕਹਿਣ ਲੱਗੇ ਉਹਦੇ ਵਿੱਚੋਂ ਮੰਨੈ ਧਰਮ ਸੇਤੀ ਸੰਬੰਧ, ਧਰਮ ਦੇ ਨਾਲ ਸੰਬੰਧ ਜੋੜ, ਜਿਹਦਾ ਉਹਦੇ ਨਾਲ ਸੰਬੰਧ ਜੁੜ ਗਿਆ ਉਹਨੂੰ ਕਹਿੰਦੇ ਨੇ ਇਹਨੇ ਅਕਾਲ ਪੁਰਖ ਦੀ ਆਗਿਆ ਨੂੰ ਲੱਭ ਲਿਆ। ਗੁਰੂ ਅਰਜਨ ਦੇਵ ਜੀ ਕਹਿੰਦੇ ਪ੍ਰਭ ਕੀ ਆਗਿਆ ਆਤਮ ਹਿਤਾਵੈ, ਜੀਵਨ ਮੁਕਤ ਸੋ ਕਹਾਵੈ। ਉਹ ਬੰਦਾ ਜਿਉਂਦੇ ਜੀ ਦੇਹ ਵਿੱਚ ਤੇ ਰਹਿੰਦਾ, ਸਰੀਰ ਦੇ ਰਸ ਵੀ ਲੈਂਦਾ, ਪਰ ਉਹਨਾਂ ਦਾ ਗੁਲਾਮ ਨਹੀਂ ਬਣਦਾ, ਉਹਨਾਂ ਤੋਂ ਉੱਚਾ ਰਹਿੰਦਾ ਹੈ, ਦੇਹ ਤੋਂ ਉੱਚਾ ਹੋ ਜਾਂਦਾ, ਉਹਦੇ ਸਾਰੇ ਦੁੱਖ ਪਾਪ ਕਾ ਨਾਸ਼ ਉਹਨੂੰ ਕਹਿੰਦੇ ਨੇ, ਉਹਦੇ ਦੁੱਖਾਂ ਦਾ ਨਾਸ਼ ਹੋ ਜਾਂਦਾ ਜਿਹੜਾ ਸਰੀਰ ਦੇ ਵਿੱਚ ਰਹਿੰਦਿਆਂ ਹੋਇਆ ਸਰੀਰ ਦੇ ਰਸਾਂ ਦੇ ਪ੍ਰਭਾਵ ਤੋਂ ਰਹਿਤ ਰਹਿੰਦਾ ਹੈ, ਉਹਨਾਂ ਤੋਂ ਉੱਚਾ ਵਸਦਾ ਹੈ। ਉਹਨੂੰ ਲੋੜ ਪਵੇ ਤਾਂ ਸਰੀਰ ਦੇ ਕਿਸੇ ਰਸ ਦੀ ਵਰਤੋਂ ਕਰ ਲੈਂਦਾ, ਸਰੀਰ ਉਹਦੀ ਵਰਤੋਂ ਨਹੀਂ ਕਰਦਾ, ਉਹ ਆਪਣੇ ਸਰੀਰ ਦੀ ਵਰਤੋਂ ਕਰਦਾ। ਹੁਣ ਸਾਡੇ ਜੀਵਨ ਦੀ ਦਸ਼ਾ ਉਲਟ ਹੈ, ਸਾਡਾ ਸਰੀਰ ਸਾਡੀ ਵਰਤੋਂ ਕਰ ਰਿਹਾ, ਜਿਵੇਂ ਸਾਡਾ ਸਰੀਰ ਸਾਨੂੰ ਕਹਿੰਦਾ ਅਸੀਂ ਉਸ ਤਰ੍ਹਾਂ ਤੁਰਨੇ ਹਾਂ। ਪਰ ਜਿੱਦਣ ਆਦਮੀ ਪ੍ਰਭ ਕੀ ਆਗਿਆ ਆਤਮ ਹਿਤਾਵੈ, ਜੀਵਨ ਮੁਕਤ ਸੋ ਕਹਾਵੈ ਦੀ ਦਸ਼ਾ ਨੂੰ ਪ੍ਰਾਪਤ ਕਰ ਲੈਂਦਾ, ਤਾਂ ਫਿਰ ਉਹ ਆਪਣੇ ਜੀਵਨ ਦੀਆਂ ਸ਼ਕਤੀਆਂ ਦੀ ਜਿਸ ਥਾਂ ਤੇ ਜ਼ਰੂਰਤ ਹੁੰਦੀ ਹੈ ਉੱਥੇ ਕੰਮ ਕਰਦਾ, ਬਾਕੀ ਨਹੀਂ। ਜਿਵੇਂ ਆਪਾਂ ਨੂੰ, ਅਸੀਂ ਸਾਰੀਆਂ ਚੀਜ਼ਾਂ ਨੂੰ ਇਸੇ ਤਰ੍ਹਾਂ ਵਰਤ ਰਹੇ ਹਾਂ ਨਾ, ਕਿ ਜਿਵੇਂ ਦਿਨ ਚੜਿਆ ਹੁਣ ਲਾਈਟ ਦੀ ਜ਼ਰੂਰਤ ਨਹੀਂ ਤਾਂ ਬੰਦ ਕਰ ਦਿੱਤੀ, ਹਨੇਰਾ ਪਿਆ ਫਿਰ ਉਹਨੂੰ ਸਵਿੱਚ ਨੂੰ ਅਸੀਂ ਔਨ ਕਰ ਦਿੱਤਾ, ਜਗਾ ਲਿਆ, ਠੰਡ ਹੋ ਗਈ ਹੀਟਰ ਲਾ ਲਿਆ, ਪਰ ਗਰਮੀ ਹੋ ਗਈ ਫਿਰ ਉਹਨੂੰ ਬੰਦ ਕਰ ਦਿੱਤਾ। ਇਹਨੂੰ ਕਹਿੰਦੇ ਨੇ ਤਰਤੀਬ, ਸਾਰੀਆਂ ਚੀਜ਼ਾਂ ਤਰਤੀਬ ਵਿੱਚ ਚੱਲ ਰਹੀਆਂ ਨੇ। ਬਾਹਰ ਜਦੋਂ ਗਰਮੀ ਆ ਗਈ ਪੱਖਾ ਚਲਾ ਲਿਆ, ਏਸੀ ਚਲਾ ਲਿਆ ਕਿਉਂਕਿ ਉਹਦੀ ਲੋੜ ਸੀ, ਪਰ ਜਦੋਂ ਗਰਮੀ ਨਾ ਰਹੀ ਫਿਰ ਉਹਨੂੰ ਬੰਦ ਕਰ ਦਿੱਤਾ। ਇਹ ਸਾਰੀ ਤਰਤੀਬ ਚੱਲ ਰਹੀ ਹੈ, ਬਸ ਇੱਕੋ ਹੀ ਤਰਤੀਬ ਨਹੀਂ, ਬੰਦੇ ਦੇ ਸਰੀਰ ਦੀ ਤਰਤੀਬ ਕੋਈ ਨਹੀਂ ਹੈ, ਜਦੋਂ ਵੇਖਣ ਦੀ ਲੋੜ ਨਹੀਂ ਉਦੋਂ ਵੀ ਵੇਖ ਰਿਹਾ ਹੈ। ਇਹਨੂੰ ਧਰਮ ਕਹਿੰਦੇ ਜੇ ਸੱਚ ਜਾਣੋ। ਜੇ ਕੋਈ ਤੁਹਾਡੇ ਵਿੱਚੋਂ ਖੋਜੇਗਾ, ਇੱਕ ਤਾਂ ਹੁੰਦਾ ਕਲਾ ਸਿੱਖ ਲੈਣੀ, ਇੱਥੇ ਕਥਾ ਕੀਰਤਨ ਆ ਜਾਏਗੀ, ਉੱਥੇ ਅੱਖਰੀ ਗਿਆਨ ਮਿਲੇਗਾ। ਪਰ ਜੇ ਕਿਸੇ ਨੇ ਜੀਵਨ ਨੂੰ ਖੋਜਿਆ ਤੇ ਉਹ ਲੱਭ ਲਏਗਾ ਵੀ ਧਰਮ ਇਹ ਹੁੰਦਾ ਵੀ ਬੰਦੇ ਦੇ ਜੀਵਨ ਵਿੱਚ ਜਿਹੜੀਆਂ ਦਾਤਾਂ ਉਹਨੂੰ ਰੱਬ ਵੱਲੋਂ ਮਿਲੀਆਂ ਨਾ, ਵੇਖਣ ਦੀ ਸ਼ਕਤੀ, ਸੁਣਨ ਦੀ ਸ਼ਕਤੀ, ਖਾਣ ਦੀ ਸ਼ਕਤੀ, ਸੌਣ ਦੀ ਤਾਕਤ, ਸੋਚਣ ਦੀ ਤਾਕਤ, ਇਹਨਾਂ ਦਾ ਇੱਕ ਅੰਦਰ ਕੰਟਰੋਲ ਰੂਮ ਹੈ ਬੰਦੇ ਦੇ ਸਰੀਰ ਵਿੱਚ ਜਿੱਥੋਂ ਇਹ ਸਾਰੀਆਂ ਚੀਜ਼ਾਂ ਚੱਲਦੀਆਂ ਨੇ। ਜਿਹਨੇ ਉਹਨੂੰ ਲੱਭ ਲਿਆ, ਉਹ ਲੱਭਣਾ ਨਾਮ ਦੁਆਰਾ, ਫਿਰ ਉਹ ਬੰਦਾ ਜਿਹੜਾ ਇੰਨੀ ਤਰਤੀਬ ਵਿੱਚ ਆ ਜਾਂਦਾ ਵੀ ਅੰਦਰੋਂ ਜੇ ਚਾਹੇਗਾ ਵੇਖਣਾ ਤੇ ਅੱਖਾਂ ਨੂੰ ਇਜਾਜ਼ਤ ਦਿੱਤੀ ਲੋੜ ਵਾਸਤੇ ਵੇਖ ਲਿਆ, ਉਹਦੀਆਂ ਅੱਖਾਂ ਵਿੱਚ ਸ਼ਕਤੀ ਆ ਜਾਏਗੀ। ਉਸੇ ਨੂੰ ਅੱਜ ਕਿਹਾ ਗੁਰੂ ਨਾਨਕ ਸਾਹਿਬ ਨੇ, ਮੰਨੈ ਪਰਵਾਰ ਹੈ ਸਾਧਾਰ, ਲੋੜ ਪਈ ਤੇ ਅੱਖ ਖੋਲੀ, ਜਦੋਂ ਨਾ ਪਈ ਉਦੋਂ ਬੰਦ ਕਰ ਲਈ, ਕੀ ਜ਼ਰੂਰਤ ਹੈ। ਸੁਣਨ ਦੀ ਲੋੜ ਪਈ ਤਾਂ ਸੁਣ ਲਿਆ, ਜੇ ਲੋੜ ਨਹੀਂ ਤੇ ਕੀ ਲੋੜ ਹੈ। ਅੱਜ ਕੱਲ ਤੇ ਬੰਦਾ ਇੰਨਾ ਆਦੀ ਹੋ ਗਿਆ ਇਹਨਾਂ ਸਰੀਰ ਦੇ ਰਸਾਂ ਦਾ ਕਿ ਮੈਂ ਸੁਣਿਆ ਕਈਆਂ ਲੋਕਾਂ ਨੂੰ ਨੀਂਦ ਨਹੀਂ ਆਉਂਦੀ, ਉਹ ਕੰਨਾਂ ਵਿੱਚ ਉਹ ਸਿਸਟਮ ਲਾ ਕੇ ਸੌਂਦੇ ਨੇ, ਨਾਲ ਨਾਲ ਗੀਤ ਸੰਗੀਤ ਚੱਲਦਾ, ਨੀਂਦ ਨਹੀਂ ਆਉਂਦੀ ਕਿਸੇ ਨੂੰ। ਇੰਨਾ ਅੰਦਰ ਗੁਲਾਮ ਹੋ ਗਿਆ ਕਿ ਜਦੋਂ ਉਹਨੇ ਸੌਣਾ ਤੇ ਉਹਦੇ ਕੰਨਾਂ ਵਿੱਚ ਤਾਰਾਂ ਮੋਬਾਈਲ ਦੀਆਂ ਦੂਸਰਾ ਹੀ ਬੰਦਾ ਆ ਕੇ ਕੱਢਦਾ ਵੀ ਹੁਣ ਸੌ ਗਿਆ ਤੇ ਚਲੋ ਕੱਢ ਦਿਓ, ਮੁਰਦੇ ਵਾਂਗੂ ਪਿਆ ਹੈ, ਇਹਨਾਂ ਗੁਲਾਮ। ਤਾਂ ਸਤਿਗੁਰੂ ਨੇ ਬਚਨ ਕੀਤੇ ਵੀ ਇਹ ਹੈ ਧਰਮ ਕਿ ਬੰਦੇ ਦੇ ਸਰੀਰ ਦੇ ਅੰਦਰ ਇੱਕ ਸੈਂਟਰ ਹੈ ਜਿਹਦੇ ਨਾਲ ਸਾਰਾ ਸਰੀਰ ਜੀਵਨ ਚੱਲਦਾ, ਉਹਨੂੰ ਸ਼ਬਦ ਦੁਆਰਾ ਲੱਭ ਕੇ ਲੋੜ ਪਈ ਤਾਂ ਵੇਖ ਲਿਆ, ਜਿਹਦੀ ਲੋੜ ਨਹੀਂ ਕਿਉਂ ਵੇਖਣਾ ਹੋਇਆ, ਜਦੋਂ ਲੋੜ ਪਈ ਸੁਣ ਲਿਆ, ਵਾਧੂ ਸੁਣਨ ਦੀ ਜ਼ਰੂਰਤ ਨਹੀਂ ਹੈ, ਜਦੋਂ ਕੰਮ ਕਰਨ ਦੀ ਲੋੜ ਉਦੋਂ ਕੰਮ ਕਰ ਲਿਆ। ਹੁਣ ਇੱਕ ਆਦਮੀ ਬੈਠਾ ਹੋਇਆ ਪੈਰ ਹਿਲਾਈ ਜਾਏ, ਤੇ ਤੁਰਨ ਦੀ ਤਾਂ ਲੋੜ ਨਹੀਂ, ਤੁਰ ਕੇ ਆ ਗਏ, ਹੁਣ ਪੈਰ ਬੰਦ ਨੇ, ਲੱਤਾਂ ਬੰਦ ਕਰ ਦਿੱਤੀਆਂ, ਪਰ ਇਹਦਾ ਜੀਵਨ ਕੋਈ ਹੈ ਹੀ ਨਹੀਂ ਤਰਤੀਬ ਦੇ ਵਿੱਚ, ਸਾਰਾ ਕੁਝ ਹਿੱਲੇ ਜਾਂਦਾ ਹੈ। ਇਸ ਕਰਕੇ ਸਤਿਗੁਰੂ ਕਹਿੰਦੇ ਜੋ ਹਮ ਜੰਤ ਬਜਾਵ ਤੇ ਟੂਟ ਗਈ ਸਭ ਤਾਰ। ਸਾਰੀ ਜ਼ਿੰਦਗੀ ਜਿਹੜੀ ਹੈ ਇਹਨੂੰ ਕਹਿੰਦੇ ਨੇ ਤਰਤੀਬ ਤੋਂ ਬਾਹਰ ਹੋ ਗਈ, ਧਰਮ ਤੋਂ ਬਾਹਰ ਚਲੀ ਗਈ। ਸਤਿਗੁਰੂ ਨੇ ਬਚਨ ਕੀਤੇ ਪ੍ਰਭ ਕੀ ਆਗਿਆ ਆਤਮ ਹਿਤਾਵੈ, ਜੀਵਨ ਮੁਕਤ ਸੋ ਕਹਾਵੈ। ਉਹ ਮਨੁੱਖ ਜੀਵਨ ਮੁਕਤ ਹੋ ਜਾਂਦਾ, ਤੈਸਾ ਹਰਖ ਤੈਸਾ ਉਸ ਸੋਗ। ਇਸ ਤਰ੍ਹਾਂ ਦੇ ਬੰਦੇ ਦੇ ਜੀਵਨ ਦੇ ਅੰਦਰ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਖੁਸ਼ੀ ਔਰ ਗਮੀ ਆਉਂਦੀਆਂ ਜ਼ਰੂਰ ਨੇ ਉਹਦੇ ਜੀਵਨ ਵਿੱਚ, ਉਹ ਜ਼ਿਆਦਾ ਖੁਸ਼ੀ ਵਿੱਚ ਜ਼ਿਆਦਾ ਖੁਸ਼ ਨਹੀਂ ਹੁੰਦਾ, ਜ਼ਿਆਦਾ ਗਮੀ ਉਹਨੂੰ ਕਦੀ ਗਮੀ ਵਿੱਚ ਨਹੀਂ ਲਿਜਾ ਸਕਦੇ, ਕਿਉਂਕਿ ਇਹ ਇੱਕ ਪੱਕੀ ਤਰਤੀਬ ਹੈ। ਜਿਹੜਾ ਬੰਦਾ ਖੁਸ਼ੀ ਦੇ ਵਕਤ ਜ਼ਿਆਦਾ ਖੁਸ਼ ਹੋਵੇਗਾ, ਗਮੀ ਵਿੱਚ ਜ਼ਿਆਦਾ ਦੁਖੀ ਹੋਵੇਗਾ। ਜਿਸ ਮਨੁੱਖ ਨੇ ਖੁਸ਼ੀ ਦੇ ਵਿੱਚ ਪਾਗਲਾਂ ਵਾਂਗੂ ਖੁਸ਼ੀ ਮਨਾਈ, ਪਸ਼ੂਆਂ ਵਾਂਗੂ ਨੱਚ ਟੱਪ ਕੇ ਖੁਸ਼ੀ ਮਨਾ ਲਈ, ਜਿੱਦਣ ਉਹਦੀ ਜ਼ਿੰਦਗੀ ਦੇ ਵਿੱਚ ਗਮੀ ਆ ਗਈ, ਉਸ ਗਮੀ ਦੇ ਵਿੱਚ ਦੁੱਖ ਵੀ ਉਸ ਢੰਗ ਨਾਲ ਹੀ ਮਨਾਉਂਦਾ। ਔਰ ਸਤਿਗੁਰੂ ਨੇ ਜਿਹੜਾ ਤਰੀਕਾ ਦੱਸਿਆ, ਤੈਸਾ ਹਰਖ ਤੈਸਾ ਉਸ ਸੋਗ, ਇਸ ਅਭਿਆਸ ਨੂੰ ਜੀਵਨ ਦੇ ਦੌਰਾਨ ਪਾਲਣਾ ਹੈ ਕਿ ਹਰਖ ਤੇ ਸੋਗ ਦੋਵਾਂ ਨੂੰ ਇੱਕੋ ਜਿਹਾ ਜੀਵਨ ਦੇ ਵਿੱਚ ਹੰਢਾਈਏ। ਕਬੀਰ ਜੀ ਨੇ ਬਚਨ ਕੀਤਾ, ਕਹਿਣ ਲੱਗੇ ਸੰਪੈ ਦੇਖ ਨਾ ਹਰਖੀਐ। ਇਹ ਗੁਰਸਿੱਖ ਦੀ ਨਿਸ਼ਾਨੀ ਹੈ, ਸੰਪੈ ਦਾ ਅਰਥ ਤੇ ਧਨ ਦਾ ਆਉਣਾ, ਅਮੀਰੀ ਦਾ ਆਉਣਾ। ਜੇ ਥੋੜਾ ਜਿਹਾ ਕੰਮ ਚੱਲ ਗਿਆ, ਚਾਰ ਟਕੇ ਆਉਣ ਲੱਗ ਗਏ, ਚਾਰ ਬੰਦੇ ਕੋਲ ਬੈਠਣ ਲੱਗ ਪਏ, ਸਤਿਗੁਰਾਂ ਨੇ ਕਿਹਾ ਜੇ ਹੁਣ ਹੰਕਾਰ ਹੀ ਆ ਗਿਆ ਤੇ ਇਹ ਦੁੱਖ ਦਾ ਕਾਰਨ ਬਣੇਗਾ। ਸੰਪੈ ਦੇਖ ਨਾ ਹਰਖੀਐ। ਜੇ ਕੋਈ ਕਲਾ ਮਿਲ ਗਈ, ਵਿਪਤ ਦੇਖ ਨਾ ਰੋਏ, ਜਦੋਂ ਵਿਪਤਾ ਆਉਂਦੀ ਉਦੋਂ ਰੋ ਨਾ, ਜਦੋਂ ਸਫਲਤਾ ਮਿਲਦੀ ਉਦੋਂ ਹੰਕਾਰੀ ਨਾ ਹੋਣਾ। ਇਹ ਜੀਵਨ ਮੁਕਤ ਗੁਰਸਿੱਖ ਦੇ ਜੀਵਨ ਦੀਆਂ ਨਿਸ਼ਾਨੀਆਂ ਨੇ। ਤੈਸਾ ਹਰਕ ਤੈਸਾ ਸੋਗ, ਸਦਾ ਆਨੰਦ ਤੈ ਨਹੀਂ ਵਿਯੋਗ, ਤੈਸਾ ਸਵਰਨ ਤੈਸੀ ਉਸ ਮਾਟੀ। ਹੁਣ ਸੋਨਾ ਤੇ ਮਿੱਟੀ ਇੱਕੋ ਜਿਹਾ ਹੋ ਜਾਏ ਜ਼ਿੰਦਗੀ ਦੇ ਵਿੱਚ, ਕਿੰਨੀ ਵੱਡੀ ਦਸ਼ਾ ਹੈ। ਮਿੱਟੀ ਸੋਨਾ ਪ੍ਰਤੀਤ ਹੋਵੇ ਤੇ ਸੋਨਾ ਮਿੱਟੀ ਪ੍ਰਤੀਤ ਹੋਵੇ, ਇਹ ਨਹੀਂ ਕਿ ਸੋਨਾ ਕੱਲਾ ਮਿੱਟੀ ਲੱਗੇ, ਉਹ ਤੇ ਇੱਕ ਦਸ਼ਾ ਹੋ ਗਈ ਨਾ। ਗੁਰੂ ਸਾਹਿਬ ਨੇ ਬਚਨ ਕੀਤਾ, ਕਹਿਣ ਲੱਗਿਆ ਜਿੰਨੀ ਮਿੱਟੀ ਸਾਰਾ ਹੀ ਸੋਨਾ ਹੈ, ਇਹਦੇ ਉੱਤੇ ਤੁਰ ਕੇ ਵੇਖ, ਇਸ ਤਰ੍ਹਾਂ ਮਹਿਸੂਸ ਕਰ, ਸਾਰੀ ਮਿੱਟੀ ਸੋਨਾ ਹੈ, ਫਿਰ ਸੋਨੇ ਦੀ ਖਿੱਚ ਆਪੇ ਘੱਟ ਜਾਏਗੀ। ਖਿੱਚ ਤਾਂ ਹੈ ਨਾ ਉਹਦਾ, ਉਹ ਜਿਹੜਾ ਖਣਿਜ ਪਦਾਰਥ ਹੈ ਉਹਦਾ ਮੁੱਲ ਤਾਂ ਹੈ ਦੁਨੀਆਂ ਵਿੱਚ ਵੀ ਥੋੜਾ ਹੈ, ਹੋਰ ਉਹਦੇ ਵਿੱਚ ਕੁਝ ਵੀ ਨਹੀਂ ਹੈ, ਤਾਂ ਦਵਾਈ ਉਹ ਬੂਟੀ ਹੈ ਸੋਨਾ ਜਿਹੜਾ ਹੈ। ਰੱਬ ਨੇ ਗਹਿਣਾ ਨਹੀਂ ਸੀ ਬਣਾਇਆ ਉਹਨੂੰ, ਇਹ ਬੰਦੇ ਨੇ ਬਣਾਇਆ ਹੈ। ਜਿਹੜਾ ਸੋਨਾ ਹੈ ਉਹ ਗਹਿਣਾ ਨਹੀਂ ਸੀ ਕੁਦਰਤ ਵੱਲੋਂ, ਕੁਦਰਤ ਵੱਲੋਂ ਦਵਾਈ ਬਣਾਈ ਗਈ ਸੀ ਸੋਨਾ ਜਿਹੜਾ ਹੈ, ਬਾਅਦ ਵਿੱਚ ਆਦਮੀ ਨੇ ਉਹਨੂੰ ਬਦਲ ਲਿਆ। ਤਾਂ ਗੁਰੂ ਸਾਹਿਬ ਨੇ ਬਚਨ ਕੀਤੇ, ਕਹਿਣ ਲੱਗੇ ਤੈਸਾ ਸਵਰਨ ਤੈਸੀ ਉਸ ਮਾਟੀ, ਤੈਸਾ ਅੰਮ੍ਰਿਤ ਤੈਸੀ ਬਿਖ ਖਾਟੀ। ਕੌੜਾ ਵੀ ਉਸੇ ਤਰ੍ਹਾਂ ਦਾ, ਮਿੱਠਾ ਵੀ ਉਸੇ ਤਰ੍ਹਾਂ ਦਾ। ਇਹਨਾਂ ਭਾਣੇ ਵਿੱਚ ਰਹਿਣ ਵਾਲਾ ਵਿਅਕਤੀ ਮਿੱਠੇ ਨੂੰ ਮੂੰਹ ਵਿੱਚੋਂ ਬਾਹਰ ਨਹੀਂ ਕੱਢਦਾ, ਕੌੜੇ ਨੂੰ ਵੀ ਨਹੀਂ ਤਿਆਗਦਾ, ਉਹ ਸੁੱਖ ਨੂੰ ਵੀ ਨਹੀਂ ਛੱਡਦਾ ਤੇ ਦੁੱਖ ਨੂੰ ਵੀ ਪਰੇ ਨਹੀਂ ਕਰਦਾ, ਦੋਵਾਂ ਨੂੰ ਪ੍ਰਵਾਨ ਕਰ ਲੈਂਦਾ, ਦੋਵਾਂ ਨੂੰ ਇੱਕੋ ਜਿਹਾ ਸਮਝਦਾ ਹੈ, ਦੋਵਾਂ ਨੂੰ ਪ੍ਰਵਾਨਿਤ ਕਰੀ ਜਾਂਦਾ ਹੈ, ਪਿਆਰ ਦੀ ਨਿਸ਼ਾਨੀ ਹੈ। ਅਕਾਲ ਪੁਰਖ ਵਾਹਿਗੁਰੂ ਨੇ ਮਨੁੱਖ ਦਾ ਇੱਕ ਸੁਭਾਅ ਹੈ, ਜਿਹੜੇ ਜਿਹੜੇ ਹਿੱਸੇ ਰੱਬ ਨੇ ਥੋੜੇ ਜਿਹੇ ਉਹਨੂੰ ਸੁੱਖ ਵਾਲੇ ਦਿੱਤੇ ਨੇ ਉਹਨਾਂ ਨੂੰ ਜ਼ਿਆਦਾ ਪ੍ਰਵਾਨ ਕਰਦਾ, ਜਿਹੜੇ ਜਿਹੜੇ ਦੁੱਖ ਵਾਲੇ ਨੂੰ ਕੱਟਣਾ ਚਾਹੁੰਦਾ। ਪਰ ਹੈਣ ਦੋਵੇਂ ਇਕੱਠੇ, ਦੋਵੇਂ ਵੱਖਰੇ ਨਹੀਂ ਕੀਤੇ ਜਾ ਸਕਦੇ, ਦੋਵਾਂ ਦਾ ਬੜਾ ਵੱਡਾ ਇਕੱਠ ਹੈ, ਦੋਵਾਂ ਦਾ ਬੜਾ ਵੱਡਾ ਜੋੜ ਹੈ ਆਪਸ ਵਿੱਚ। ਇਸ ਕਰਕੇ ਸਤਿਗੁਰੂ ਨੇ ਬਚਨ ਕੀਤੇ, ਤੈਸਾ ਅੰਮ੍ਰਿਤ ਤੈਸੀ ਬਿਖ ਖਾਟੀ, ਤੈਸਾ ਮਾਨ ਤੈਸਾ ਅਭਿਮਾਨ, ਤੈਸਾ ਰੰਕ ਤੈਸਾ ਰਾਜਹਾਨ, ਜੋ ਵਰਤਾਏ ਸਾਈ ਜੁਗਤ। ਉਹਦੀ ਜ਼ਿੰਦਗੀ ਦੇ ਵਿੱਚ ਜੋ ਕੁਝ ਵਰਤਦਾ ਹੈ ਉਹ ਉਹਨੂੰ ਹੀ ਜੁਗਤ ਬਣਾ ਲੈਂਦਾ। ਜ਼ਿੰਦਗੀ ਦੇ ਵਿੱਚ ਜੋ ਕੁਝ ਆਉਂਦਾ ਇਹਨੂੰ ਕਹਿੰਦੇ ਨੇ ਰਾਹ ਵਿੱਚ ਖਿਲਰੇ ਹੋਏ ਪੱਥਰਾਂ ਨੂੰ ਜੋੜ ਕੇ ਉਹਦੀ ਪੌੜੀ ਬਣਾਉਣੀ। ਉਹ ਹੀ ਪੱਥਰ ਜਿਹੜੇ ਰਾਹ ਵਿੱਚ ਖਿਲਰੇ ਨੇ, ਜੇ ਉਹ ਤੋਂ ਬੇਹੋਸ਼ੀ ਨਾਲ ਲੰਘੇ, ਉਹੀ ਪੈਰਾਂ ਨੂੰ ਠੇਡੇ ਲਾਉਣਗੇ, ਉਹੀ ਪੈਰਾਂ ਨੂੰ ਫੱਟ ਦੇਣਗੇ, ਜ਼ਖਮ ਦੇਣਗੇ। ਪਰ ਜੇ ਉਹਨਾਂ ਪੱਥਰਾਂ ਵਿੱਚੋਂ ਬੜੇ ਹੋਸ਼ ਨਾਲ ਨਿਕਲੇ, ਬੜੇ ਧਿਆਨ ਨਾਲ ਨਿਕਲੇ, ਉਹਨਾਂ ਪੱਥਰਾਂ ਨੂੰ ਚੁੱਗ ਕੇ ਉਹਨਾਂ ਦੀਆਂ ਪੌੜੀਆਂ ਬਣਾ ਲਈਆਂ, ਤੇ ਉਹੀ ਪੱਥਰ ਉੱਚੇ ਲੈ ਕੇ ਚਲੇ ਜਾਣਗੇ। ਜ਼ਿੰਦਗੀ ਦੇ ਵਿੱਚ ਜਿਹੜੀਆਂ ਵੀ ਰੁਕਾਵਟਾਂ ਨੇ ਉੱਚੇ ਜਾਣ ਵਾਸਤੇ ਆਉਂਦੀਆਂ, ਜਿਨ੍ਹਾਂ ਜਿਨ੍ਹਾਂ ਨੂੰ ਕਿਸੇ ਨੂੰ ਗਰੀਬੀ ਦੀ ਰੁਕਾਵਟ ਆ ਗਈ, ਕਿਸੇ ਨੂੰ ਕੋਈ ਸਰੀਰਕ ਦੁੱਖ ਦੀ ਰੁਕਾਵਟ ਆ ਗਈ, ਕਾਹਦੇ ਵਾਸਤੇ ਆਈ? ਆਮ ਤੇ ਜਿਹੜੀ ਸਰੀਰਕ ਬੁੱਧੀ ਹੈ ਉਹ ਤੇ ਇਹ ਕਹਿੰਦੀ ਹੈ ਵੀ ਬੰਦੇ ਦੇ ਭਾਗ ਮਾੜੇ ਨੇ। ਸਭ ਤੋਂ ਪਹਿਲਾ ਲਫ਼ਜ਼ ਅਸੀਂ ਇਹੀ ਕਹਿੰਦੇ ਹਾਂ। ਵੇਖੋ, ਗੁਰੂ ਸਾਹਿਬ ਨੇ ਭਾਗਾਂ ਦੀ ਗੱਲ ਤਾਂ ਕੀਤੀ, ਪਰ ਇਹ ਨਹੀਂ ਕਿਹਾ ਵੀ ਭਾਗ ਬਦਲੇ ਨਹੀਂ ਜਾ ਸਕਦੇ। ਥੋੜੀਆਂ ਜਿਹੀਆਂ ਹਾਲਾਤਾਂ ਦੇ ਵਿੱਚ, ਜਿਵੇਂ 100 ਵਿੱਚੋਂ 1% ਹਾਲਾਤ ਇਸ ਤਰ੍ਹਾਂ ਦੀ ਹੁੰਦੀ ਹੈ ਕਿ ਉਹਦੇ ਭਾਗ ਉਸ ਵਕਤ ਨਹੀਂ ਬਦਲੇ ਜਾ ਸਕਦੇ। ਇਹ ਨਹੀਂ ਕਿਹਾ ਜਾ ਸਕਦਾ ਵੀ ਕਦੀ ਭਾਗ ਬਦਲਣਗੇ ਹੀ ਨਹੀਂ। ਜਦੋਂ ਕਈ ਵਾਰੀ ਕਹਿੰਦੇ ਹਾਂ ਨਾ ਵੀ ਇਹਦਾ ਇਲਾਜ ਨਹੀਂ ਹੋਣਾ, ਉਹਦਾ ਇੱਕ ਅਰਥ ਹੁੰਦਾ ਹੈ ਕਿ ਇਹਦਾ ਇਸ ਸਮੇਂ ਇਲਾਜ ਨਹੀਂ, ਇਹਦਾ ਇਸ ਸਰੀਰ ਵਿੱਚ ਇਲਾਜ ਨਹੀਂ ਹੋ ਸਕਦਾ, ਇਹਨੂੰ ਇਹ ਸਰੀਰ ਛੱਡ ਕੇ ਕੋਈ ਹੋਰ ਧਾਰਨ ਕਰਨਾ ਪਏਗਾ, ਉੱਥੇ ਇਹਦਾ ਇਲਾਜ ਜ਼ਰੂਰ ਹੈ। ਇਸ ਕਰਕੇ ਸਤਿਗੁਰਾਂ ਨੇ ਜਿਹੜਾ ਸਾਡੇ ਅੰਦਰ ਇੱਕ ਉੱਚੀ ਦਸ਼ਾ ਬਣਾਈ ਕਿ ਜ਼ਿੰਦਗੀ ਦੇ ਵਿੱਚ ਜੇ ਗਰੀਬੀ ਆਈ ਹੈ ਉਹ ਵੀ ਪੱਥਰ ਖਿਲਰੇ ਹੋਏ ਨੇ, ਉਹਨਾਂ ਪੱਥਰਾਂ ਨੂੰ ਤੂੰ ਜੋੜਨ ਦੀ ਜਾਚ ਸਿੱਖ ਲੈ, ਉਹਨਾਂ ਨੂੰ ਜੋੜ ਕੇ ਉਹਨਾਂ ਦੀ ਪੌੜੀ ਬਣਾ ਲੈ, ਉਹ ਹੀ ਗਰੀਬੀ ਤੇਰੇ ਜੀਵਨ ਦਾ ਆਨੰਦ ਬਣ ਜਾਏਗੀ। ਜੀਵਨ ਦੇ ਵਿੱਚ ਕੋਈ ਸਰੀਰਕ ਦੁੱਖ ਹੈ, ਉਸ ਦੁੱਖ ਦੀ ਤਰਤੀਬ ਬਣਾ, ਹੋ ਸਕਦਾ ਉਹ ਸਰੀਰ ਦਾ ਦੁੱਖ ਤੈਨੂੰ ਆਨੰਦ ਤੱਕ ਲੈ ਕੇ ਚਲਾ ਜਾਏ। ਜੀਵਨ ਦੇ ਵਿੱਚ ਕਿਤਿਓਂ ਅਪਮਾਨ ਮਿਲਿਆ, ਬੇਇੱਜ਼ਤੀ ਮਿਲੀ ਹੈ, ਉਹ ਵੀ ਪੱਥਰ ਨੇ। ਜੇ ਇੱਥੇ ਵੀ ਤੂੰ ਜਾਗ ਪਿਓ ਤੇ ਇਸ ਬੇਇੱਜ਼ਤੀ ਤੇ ਇਸ ਅਪਮਾਨ ਦਾ ਤੂੰ ਸਹੀ ਢੰਗ ਨਾਲ ਇਹਦੀ ਵਰਤੋਂ ਕਰ ਲਈ, ਇਹਦੀਆਂ ਵੀ ਪੌੜੀਆਂ ਬਣ ਸਕਦੀਆਂ ਨੇ। ਆ ਧਰੂ ਨੂੰ ਅਪਮਾਨ ਹੀ ਮਿਲਿਆ ਸੀ ਨਾ, ਜਿਸ ਭਗਤ ਦਾ ਨਾਮ ਗੁਰੂ ਗ੍ਰੰਥ ਸਾਹਿਬ ਵਿੱਚ ਆਉਂਦਾ ਔਰ ਬੜਾ ਚਰਚਿਤ ਹੈ ਅੱਜ ਤੱਕ, ਵੀ ਧਰੂ ਨੂੰ ਘਰੋਂ ਕੱਢ ਦਿੱਤਾ ਸੀ, ਬਾਪ ਨੇ ਗੋਦ ਵਿੱਚੋਂ ਕੱਢ ਦਿੱਤਾ ਸੀ, ਫਿਰ ਰਾਜ ਵੀ ਮਿਲਿਆ, ਅੱਜ ਤੱਕ ਨਾਮ ਚੱਲਦਾ ਹੈ, ਪਰਮਾਤਮਾ ਦੀ ਦਾਤ ਕਿਰਪਾ ਵੀ ਉਹਦੇ ਤੇ ਹੋਈ। ਕਿਵੇਂ ਮਿਲੀ? ਅਪਮਾਨ ਮਿਲਿਆ ਸੀ, ਬੇਇੱਜ਼ਤੀ ਮਿਲੀ ਸੀ, ਘਰੋਂ ਕੱਢ ਦਿੱਤਾ ਗਿਆ ਸੀ, ਪਰ ਧਰੂ ਨੇ ਉਹਦੀ ਵਰਤੋਂ ਠੀਕ ਕਰ ਲਈ। ਜੋ ਵਰਤਾਏ ਸਾਈ ਜੁਗਤ, ਜ਼ਿੰਦਗੀ ਦੇ ਅੰਦਰ ਜੋ ਕੁਝ ਵਰਤਦਾ, ਜਿਹਨੂੰ ਉਹਦੀ ਜੁਗਤ ਬਣਾਉਣ ਦੀ ਜਾਚ ਆ ਗਈ, ਤਰੀਕਾ ਲੱਭਣ ਦੀ ਜਾਚ ਆ ਗਈ, ਉਹੀ ਦੁੱਖ ਉਹੀ ਸੰਤਾਪ ਉਹਦੀ ਜ਼ਿੰਦਗੀ ਨੂੰ ਰਸਤਾ ਦੇ ਜਾਂਦਾ ਹੈ। ਇਸ ਕਰਕੇ ਜੀਵਨ ਮੁਕਤ ਵਿਅਕਤੀ ਕਿਹੜਾ ਹੈ? ਇੱਕ ਪਾਸੇ ਉਹ ਲੋਕ ਨੇ ਜਿਹੜੇ ਕਲਰ ਦੀ ਕੰਧ ਧੋ ਰਹੇ ਨੇ ਕਿ ਸਾਰੇ ਪ੍ਰਬੰਧ ਕਰ ਲਈਏ ਦੁੱਖ ਤੋਂ ਬਚਣ ਦੇ, ਪ੍ਰਬੰਧ ਤੇ ਪ੍ਰਬੰਧ ਕਰੀ ਜਾ ਰਹੇ ਨੇ, ਕਿਵੇਂ ਬਚ ਜਾਈਏ ਦੁੱਖਾਂ ਤੋਂ। ਬੇਤਰਤੀਬੀ ਹਾਲਤ ਵਿੱਚ, ਜਿਵੇਂ ਕੱਲ ਬੇਨਤੀ ਕੀਤੀ ਸੀ, ਬਲਦੀ ਹੋਈ ਅੱਗ ਨੂੰ ਲੱਕੜਾਂ ਨਾਲ ਬੁਝਾਉਣ ਦਾ ਯਤਨ ਕਰਨਾ ਉਹ ਤੇ ਗਲਤ ਦਸ਼ਾ ਸੀ। ਸਤਿਗੁਰਾਂ ਨੇ ਕਿਹਾ ਅੱਗ ਜ਼ਰੂਰ ਬੁਝਾ ਪਰ ਲੱਕੜਾਂ ਨਾਲ ਨਹੀਂ ਬੁਝਣੀ, ਅੱਗ ਬੁਝਣੀ ਹੈ ਮਿੱਟੀ ਪਾਉਣ ਨਾਲ ਜਾਂ ਪਾਣੀ ਦੇ ਨਾਲ। ਸੰਸਾਰ ਦੀਆਂ ਕਾਮਯਾਬੀਆਂ ਕੇਵਲ ਸੰਸਾਰ ਦੇ ਪਦਾਰਥ ਬੰਦੇ ਦੀ ਜ਼ਿੰਦਗੀ ਦੀ ਅੱਗ ਬੁਝਾ ਦੇਣਗੇ। ਸਾਰਾ ਸੰਸਾਰ ਇਹਦੇ ਉੱਤੇ ਲੱਗਾ ਹੋਇਆ, ਉਹ ਅੱਗ ਤਾਂ ਹੋਰ ਵੱਧਦੀ ਜਾ ਰਹੀ ਹੈ, ਉਹਦੇ ਵਿੱਚ ਹੋਰ ਵਾਧਾ ਹੁੰਦਾ ਜਾ ਰਿਹਾ। ਸਤਿਗੁਰੂ ਨੇ ਬਚਨ ਕੀਤੇ, ਕਹਿਣ ਲੱਗੇ ਜੋ ਵਰਤਾਏ ਸਾਈ ਜੁਗਤ, ਨਾਨਕ ਉਹ ਪੁਰਖ ਕਹੀਐ ਜੀਵਨ ਮੁਕਤ ਮੰਨੈ ਪਾਵਹਿ ਮੋਖ ਦੁਆਰ। ਮੋਖ ਕਹਿੰਦੇ ਨੇ ਮੁਕਤੀ ਨੂੰ, ਅਕਾਲ ਪੁਰਖ ਦੀ ਆਗਿਆ ਨੂੰ ਮੰਨ ਕੇ ਤੁਰੀਏ, ਜੋ ਕੁਝ ਉਹਨੇ ਬਖਸ਼ਿਸ਼ ਕੀਤਾ ਹੈ ਉਹਨੂੰ ਪ੍ਰਵਾਨ ਕਰ ਲਈਏ, ਤਾਂ ਸਹਿਜੇ ਸਹਿਜੇ ਆਦਮੀ ਉਸ ਦਰਵਾਜ਼ੇ ਅੱਗੇ ਆ ਜਾਂਦਾ ਜਿਸ ਨੂੰ ਮੁਕਤੀ ਦਾ ਦਰਵਾਜ਼ਾ ਕਹਿੰਦੇ। ਗੁਰਮਤਿ ਦੇ ਅੰਦਰ ਮਰਨ ਤੋਂ ਬਾਅਦ ਮੁਕਤੀ ਦੀ ਗੱਲ ਨਹੀਂ ਹੈ, ਜਿਉਂਦੇ ਜੀ ਮੁਕਤੀ ਲੱਭਣ ਦਾ ਤਰੀਕਾ ਦੱਸਿਆ। ਬੇਣੀ ਕਹੇ ਸੁਣੋ ਰੇ ਸੰਤੋ, ਮਰਨ ਮੁਕਤ ਕਿਨ ਪਾਈ। ਮਰਨ ਤੋਂ ਬਾਅਦ ਕਿਸ ਨੂੰ ਮੁਕਤੀ ਮਿਲੀ ਹੈ? ਕੋਈ ਨਹੀਂ ਮੁਕਤ ਹੋ ਸਕਦਾ, ਫਿਰ ਉਹਨੂੰ ਉੱਥੇ ਹੀ ਕੰਮ ਕਰਨਾ ਪਏਗਾ ਕਿ ਮੁਕਤੀ ਵਾਸਤੇ। ਤੇ ਹਰ ਇੱਕ ਬੰਦੇ ਦੇ ਅੰਦਰ ਇਹ ਇੱਛਾ ਬਣੀ ਹੈ ਕਿ ਉਹ ਮੁਕਤ ਹੋ ਜਾਏ, ਆਜ਼ਾਦ ਹੋ ਜਾਏ। ਪਰ ਸਤਿਗੁਰੂ ਨੇ ਬਚਨ ਕੀਤਾ, ਕਹਿਣ ਲੱਗੇ ਜਿਹੜੇ ਗੁਰੂ ਦੇ ਗੁਲਾਮ ਹੋ ਗਏ ਉਹ ਸਹਿਜ ਸਹਿਜ ਮੁਕਤ ਹੋ ਗਏ। ਜਿਨ੍ਹਾਂ ਨੂੰ ਗੁਰੂ ਨੇ ਬੰਧਨ ਪਾ ਲਿਆ, ਜਿਹੜੇ ਗੁਰੂ ਦੀ ਕੈਦ ਵਿੱਚ ਆ ਗਏ, ਇੱਕ ਦਿਨ ਉਹਨਾਂ ਨੂੰ ਆਜ਼ਾਦੀ ਮਿਲ ਗਈ, ਤੇ ਜਿਹੜੇ ਗੁਰੂ ਤੋਂ ਆਜ਼ਾਦ ਹੋ ਗਏ, ਗਾਫਲ ਹੋ ਗਏ, ਉਹ ਸਦਾ ਵਾਸਤੇ ਗੁਲਾਮੀ ਦੇ ਖੂਹ ਵਿੱਚ ਡਿੱਗ ਪਏ। ਇਸ ਕਰਕੇ ਕਹਿਣ ਲੱਗੇ ਮੰਨੈ ਪਾਵੈ ਮੋਖ ਦੁਆਰ, ਮੰਨੈ ਪਰਵਾਰੈ ਸਾਧਾਰ। ਪਰਵਾਰੈ ਦਾ ਮਤਲਬ ਹੈ ਐਸਾ ਮਨੁੱਖ ਜਿਹਨੇ ਗੁਰੂ ਦੇ ਹੁਕਮ ਨੂੰ ਮੰਨ ਕੇ ਆਪਣਾ ਸੰਬੰਧ ਧਰਮ ਨਾਲ ਬਣਾ ਲਿਆ, ਫਿਰ ਉਹਨੂੰ ਆਪ ਪਹਿਲਾਂ ਮੁਕਤੀ ਦਾ ਦਰ ਮਿਲਿਆ, ਉਹਦੇ ਬੰਧਨ ਖੁੱਲ੍ਹ ਗਏ, ਆਜ਼ਾਦ ਹੋ ਗਿਆ। ਕਿਹਦੇ ਤੋਂ ਖੁੱਲ੍ਹਿਆ? ਪੰਜ ਵਿਕਾਰਾਂ ਤੋਂ ਛੁੱਟ ਗਿਆ, ਹੁਣ ਵਿਕਾਰਾਂ ਦੇ ਹੱਥਾਂ ਵਿੱਚ ਉਹਦਾ ਜੀਵਨ ਨਹੀਂ ਹੈ, ਉਹਦੀਆਂ ਆਪਣੀਆਂ ਰੱਸੀਆਂ ਖੁੱਲ੍ਹ ਗਈਆਂ। ਅਤੇ ਜਿਹੜਾ ਖੁਦ ਖੁੱਲ੍ਹਿਆ ਉਹ ਦੂਜਿਆਂ ਦੀਆਂ ਰੱਸੀਆਂ ਖੋਲ੍ਹ ਸਕਦਾ, ਜਿਹੜਾ ਆਪ ਬੱਝਾ ਹੋਇਆ ਦੂਜਿਆਂ ਦੇ ਬੰਧਨ ਕਿਵੇਂ ਕੱਟੇਗਾ? ਬੰਧਨ ਨਹੀਂ ਕੱਟੇ ਜਾ ਸਕਦੇ ਉਹਦੇ। ਇਸ ਕਰਕੇ ਐਸਾ ਵਿਅਕਤੀ ਫਿਰ ਦੂਸਰਿਆਂ ਦੇ ਬੰਧਨ ਕੱਟਣ ਦੇ ਯੋਗ ਹੋ ਜਾਂਦਾ। ਮੰਨੈ ਪਰਵਾਰੈ ਸਾਧਾਰ, ਸਧਾਰ ਦਾ ਅਰਥ ਹੈ ਸੁਧਾਰ ਕਰਨਾ, ਉਹ ਦੂਜਿਆਂ ਦਾ ਵੀ ਸੁਧਾਰ ਕਰ ਸਕਦਾ। ਪਰਵਾਰੈ ਦਾ ਮਤਲਬ ਪਰਿਵਾਰ ਦਾ, ਇੱਥੇ ਪਰਿਵਾਰ ਦੇ ਅਰਥ ਕਰਾਂਗੇ ਜਿਹੜੇ ਲੋਕ ਉਹਦੇ ਆਲੇ ਦੁਆਲੇ ਉਹਦੇ ਉੱਤੇ ਸ਼ਰਧਾ ਰੱਖਣ ਵਾਲੇ ਨੇ, ਖਿਆਲ ਰੱਖਣ। ਇੱਥੇ ਪਰਿਵਾਰ ਦੇ ਅਰਥ ਕੇਵਲ ਸੰਸਾਰਿਕ ਪਿਆਰ ਪਰਿਵਾਰ ਨਹੀਂ ਹੈ। ਹੋ ਸਕਦਾ ਹੈ ਤੁਸੀਂ ਪੈਗੰਬਰਾਂ ਵੱਲ ਝਾਤੀ ਮਾਰ ਕੇ ਵੇਖ ਲਓ, ਪਰਿਵਾਰ ਤੇ ਉਹਨਾਂ ਦੇ ਵੀ ਸਨ, ਸਾਰੇ ਉਹਨਾਂ ਤੋਂ ਲਾਭ ਨਹੀਂ ਲੈ ਸਕੇ। ਪਰਿਵਾਰ ਦਾ ਮਤਲਬ ਹੈ ਉਹਦਾ ਆਲਾ ਦੁਆਲਾ। ਜਿਵੇਂ ਆਪਾਂ ਕਈ ਵਾਰੀ ਕਹਿੰਦੇ ਹਾਂ ਨਾ ਕਿ ਆਕਾਸ਼ ਵਿੱਚ ਚੰਦਰਮਾ ਹੁੰਦਾ ਹੈ, ਤੇ ਕਈ ਵਾਰੀ ਉਹਦੇ ਆਲੇ ਦੁਆਲੇ ਇੱਕ ਗੋਲਦਾਰਾ ਜਿਹਾ ਬਣਿਆ ਹੁੰਦਾ ਹੈ ਬੱਦਲ ਦਾ, ਉਹਨੂੰ ਕਹਿੰਦੇ ਆ ਚੰਦਰਮਾ ਪਰਵਾਰਿਆ ਹੋਇਆ, ਉਹਦੇ ਆਲੇ ਦੁਆਲੇ ਬੱਦਲ ਦਾ ਧੂੰਆਂ ਹੈ, ਗੋਲਦਾਰਾ ਬਣਿਆ। ਪਰਿਵਾਰ ਦੇ ਮਤਲਬ ਨੇ ਆਲਾ ਦੁਆਲਾ, ਜਿਹੜੇ ਲੋਕ ਉਹਦੇ ਆਲੇ ਦੁਆਲੇ ਰਹਿੰਦੇ ਨੇ, ਉਹਦੇ ਨਾਲ ਸਨੇਹ ਕਰਦੇ ਨੇ, ਉਹਦੇ ਨਾਲ ਪਿਆਰ ਕਰਦੇ ਨੇ, ਉਹ ਉਧਾਰ ਦਾ ਕਾਰਨ ਬਣ ਜਾਂਦੇ ਆਪਣੇ ਆਪ। ਉਹ ਖੁਦ ਕੁਝ ਨਹੀਂ ਕਰਦਾ, ਉਹਦੀ ਆਪਣੀ ਕੋਈ ਸ਼ਕਤੀ ਨਹੀਂ ਲੱਗਦੀ, ਉਹ ਤੇ ਇੱਕ ਖੂਹ ਵਰਗਾ ਹੈ, ਕੋਈ ਆਏ ਉਹਦੇ ਵਿੱਚੋਂ ਪਾਣੀ ਕੱਢ ਲਏ, ਪਾਣੀ ਉਹਦਾ ਥੋੜੀ ਹੈ, ਉਹ ਤੇ ਸਿਰਫ ਖੂਹ ਹੈ। ਹਾਂ ਉਹਦੇ ਸੋਮੇ ਅੰਦਰੋਂ ਜੁੜੇ ਹੋਏ ਨੇ, ਜਿੰਨਾ ਮਰਜ਼ੀ ਕੋਈ ਪਾਣੀ ਕੱਢੇ ਉਹਦੇ ਵਿੱਚੋਂ ਖਤਮ ਨਹੀਂ ਹੁੰਦਾ। ਹਾਂ ਪਾਣੀ ਕੱਢਣ ਵਾਲੀ ਬਾਲਟੀ ਦਾ ਥੱਲਾ ਹੋਣਾ ਚਾਹੀਦਾ ਹੈ, ਨਹੀਂ ਤੇ ਜਿੰਨੀ ਵਾਰੀ ਵਿੱਚ ਪਾਵਾਂਗੇ ਪਾਣੀ ਆਏਗਾ ਹੀ ਨਹੀਂ, ਕੰਮ ਕਰਦੇ ਰਹਾਂਗੇ। ਜਿਸ ਚੀਜ਼ ਦੇ ਨਾਲ ਅਸੀਂ ਖੂਹ ਵਿੱਚੋਂ ਪਾਣੀ ਕੱਢਣਾ ਉਹ ਸਾਬਤ ਹੋਣੀ ਚਾਹੀਦੀ ਹੈ, ਉਹਦੇ ਵਿੱਚ ਇੱਕ ਸ਼ਕਤੀ ਹੋਣੀ ਚਾਹੀਦੀ ਜੀਵਨ ਨੂੰ ਨਿਸ਼ਾਵਰ ਕਰ ਦੇਣ ਦੀ। ਉਹ ਮਨੁੱਖ ਆਪਣੇ ਆਪ ਨੂੰ ਬਚਾਵੇ ਨਾ, ਉਹਦੇ ਮਨ ਦੇ ਵਿੱਚ ਇੱਕ ਬਿਲਕੁਲ ਨਿਮਕ ਮਾਤਰ ਵੀ ਸ਼ੰਕਾ ਨਾ ਹੋਵੇ, ਉਹਦੇ ਅੰਦਰ ਕੋਈ ਰਾਈ ਜਿੰਨਾ ਵੀ ਸ਼ੇਕ ਨਾ ਹੋਵੇ, ਫਿਰ ਉਹ ਐਸੇ ਜੀਵਨ ਮੁਕਤ ਮਨੁੱਖ ਤੋਂ ਲਾਭ ਲੈ ਸਕਦਾ, ਉਹਨੂੰ ਮਿਲ ਸਕਦਾ ਕੁਝ। ਨਹੀਂ ਤੇ ਦੇਣ ਵਾਲਾ ਦੇਣਾ ਵੀ ਚਾਹੇ, ਲੈਣ ਵਾਲਾ ਲੈਣਾ ਵੀ ਚਾਹੇ, ਸੰਬੰਧ ਨਹੀਂ ਬਣਦਾ, ਜੋੜ ਨਹੀਂ ਬਣਦਾ, ਜੁਗਤ ਨਹੀਂ ਬਣਦੀ। ਬੜੇ ਬੜੇ ਵੱਡੇ ਸ਼ਖਸੀਅਤਾਂ ਹੋਈਆਂ ਨੇ ਇਸ ਧਰਤੀ ਤੇ ਜਿਨ੍ਹਾਂ ਵਿੱਚ ਤੇ ਰੱਬ ਵਿੱਚ ਕੋਈ ਫਰਕ ਨਹੀਂ ਸੀ, ਬੜੇ ਲੋਕ ਉਹਨਾਂ ਕੋਲ ਰਹੇ ਵੀ ਕੱਖ ਵੀ ਨਹੀਂ ਮਿਲਿਆ। ਤੁਸੀਂ ਵੇਖੋਗੇ ਹੈਰਾਨ ਹੋ ਜਾਈਦਾ, ਏਡੇ ਏਡੇ ਮਹਾਨ ਸ਼ਖਸੀਅਤਾਂ ਜਿਨ੍ਹਾਂ ਦਾ ਜੀਵਨ ਸਿੱਧਾ ਰੱਬ ਦੇ ਨਾਲ ਜੁੜਿਆ ਹੋਇਆ ਸੀ, ਇੰਨੇ ਇੰਨੇ ਸਾਲ ਕੋਲ ਲੋਕ ਰਹਿ ਗਏ, ਪੱਲੇ ਤਾਂ ਕੁਝ ਵੀ ਦਿਸਦਾ ਨਹੀਂ ਹੈ, ਜੀਵਨ ਤਾਂ ਬਿਲਕੁਲ ਉੱਥੇ ਦਾ ਉੱਥੇ ਖੜਾ। ਹਾਂ ਇਹ ਗੱਲ ਠੀਕ ਹੈ, ਕਿਤੇ ਨਾ ਕਿਤੇ ਜਾ ਕੇ ਉਹਨਾਂ ਨੂੰ ਲਾਭ ਤਾਂ ਜ਼ਰੂਰ ਹੋਏਗਾ, ਪਰ ਉਹਨਾਂ ਨੇ ਪੂਰੀ ਤਰ੍ਹਾਂ ਸੰਬੰਧ ਨਹੀਂ ਜੋੜਿਆ, ਉਸ ਨਜ਼ਰ ਨਾਲ ਵੇਖਿਆ ਨਹੀਂ, ਸੰਸਾਰਿਕ ਬਿਰਤੀ ਰਹੀ। ਤਾਂ ਐਸਾ ਮਨੁੱਖ ਪਰਿਵਾਰ ਹੈ ਸਾਧਾਰ, ਆਪਣੇ ਆਲੇ ਦੁਆਲੇ ਦਾ ਸੁਧਾਰ ਕਰ ਸਕਦਾ, ਆਪਣੇ ਆਪ ਹੀ ਆਲੇ ਦੁਆਲੇ ਦਾ ਸੁਧਾਰ ਹੋ ਜਾਂਦਾ। ਜਿਵੇਂ ਇੱਕ ਜਗਦਾ ਹੋਇਆ ਦੀਵਾ ਦੂਜਿਆਂ ਨੂੰ ਜਗਾਏ, ਉਹਦਾ ਕੀ ਘਟੇਗਾ, ਉਹਦੀ ਅੱਗ ਨੂੰ ਫਰਕ ਥੋੜੀ ਪੈਣ ਲੱਗਾ ਹੈ। ਜਦੋਂ ਦੂਸਰਾ ਦੀਵਾ ਨੇੜੇ ਆਏਗਾ ਉਹਦੇ ਨਾਲ ਸੰਬੰਧ ਜੋੜੇਗਾ, ਆਪੇ ਜਗ ਜਾਏਗਾ। ਇਸ ਕਰਕੇ ਕਹਿੰਦੇ ਕਿ ਮੰਨੈ ਪਰਵਾਰੈ ਸਾਧਾਰ। ਹਜ਼ੂਰ ਅੱਗੇ ਬਚਨ ਕਹਿੰਦੇ ਮੰਨੈ ਤਰੈ ਤਾਰੇ ਗੁਰ ਸਿੱਖ। ਐਸਾ ਜਿਹੜਾ ਗੁਰਮੁਖ ਹੈ, ਜਿਹੜਾ ਅਕਾਲ ਪੁਰਖ ਦੇ ਭਾਣੇ ਨੂੰ ਮੰਨ ਲੈਂਦਾ ਹੈ, ਪਹਿਲਾਂ ਆਪ ਤਰਦਾ ਹੈ। ਇੱਥੇ ਦੋ ਲਫ਼ਜ਼ ਨੇ ਤਰੈ ਤੇ ਤਾਰੇ। ਤਾਰਨ ਦੀ ਗੱਲ ਉਹ ਹੀ ਕਰੇ ਜਿਹੜਾ ਖੁਦ ਤਰ ਲੈਂਦਾ ਹੈ, ਉਹ ਹੀ ਦੂਸਰੇ ਨੂੰ ਡੁੱਬਦੇ ਹੋਏ ਨੂੰ ਥੋੜਾ ਜਿਹਾ ਤਾਰੇਗਾ ਨਾ, ਜਿਹੜਾ ਖੁਦ ਤਰ ਰਿਹਾ। ਇਸ ਲਈ ਸਤਿਗੁਰੂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਇੱਕ ਅਸਥਾਨ ਦਾ ਨਾਮ ਦਿੱਤਾ, ਬੜਾ ਉਹਦੇ ਵਿੱਚ ਵਿਗਿਆਨ ਸੀ। ਅਸਥਾਨ ਨੂੰ ਨਾਮ ਦਿੱਤਾ ਤਰਨ ਤਾਰਨ ਸਾਹਿਬ। ਤਰਨ ਤਾਰਨ ਦਾ ਮਤਲਬ ਸੀ ਕਿ ਇਹ ਤਰਨ ਤਾਰਨ ਦੇ ਕੀ ਅਰਥ ਨੇ। ਤਰਨ ਦੇ ਅਰਥ ਨੇ ਆਪ ਤਰਨਾ, ਤਾਰਨ ਦੇ ਅਰਥ ਨੇ ਦੂਜੇ ਨੂੰ ਤਾਰਨਾ। ਇਹ ਦੋਵੇਂ ਕੰਮ ਸਿੱਖ ਦੇ ਨੇ, ਖਿਆਲ ਰੱਖਣਾ। ਜਿਹੜਾ ਸਿੱਖ ਆਪਣੇ ਗੁਰੂ ਦੇ ਹੁਕਮ ਨੂੰ ਪਹਿਲਾਂ ਇਮਾਨਦਾਰੀ ਨਾਲ ਸੁਣਦਾ ਨਹੀਂ ਨਾ, ਪਹਿਲੀ ਗੱਲ ਉਹ ਸਿੱਖ ਹੈ ਨਹੀਂ, ਸੁਣਦਾ ਹੀ ਨਹੀਂ ਹੈ, ਉਹ ਕਰਨਾ ਹੀ ਨਹੀਂ ਚਾਹੁੰਦਾ। ਤੇ ਸੁਣਨ ਤੋਂ ਬਾਅਦ ਉਹਨਾਂ ਡਿਊਟੀਆਂ ਨੂੰ ਸਮਝ ਲਵੇ ਵੀ ਤੂੰ ਸੰਸਾਰ ਵਿੱਚ ਕੀ ਕਰਨਾ ਹੈ। ਗੁਰੂ ਨੇ ਸਿੱਖ ਦੀਆਂ ਦੋ ਡਿਊਟੀਆਂ ਲਾਈਆਂ ਨੇ। ਪਹਿਲੀ ਡਿਊਟੀ ਹੈ ਆਪ ਤਰਨ ਦੀ ਜਾਚ ਸਿੱਖ, ਤੇ ਜਦੋਂ ਤੈਨੂੰ ਤਰਨਾ ਆ ਜਾਏ, ਜੇ ਤੂੰ ਤਰਨਾ ਨਹੀਂ ਸਿੱਖ ਰਿਹਾ ਤੇ ਤੂੰ ਬਿਲਕੁਲ ਗਾਫਲ ਹੈ, ਤੂੰ ਕੰਮ ਨਹੀਂ ਕਰ ਰਿਹਾ ਗੁਰੂ ਦਾ। ਪਹਿਲਾਂ ਆਪ ਤਰਨ ਦੀ ਜਾਚ ਸਿੱਖ, ਜਦੋਂ ਤੈਨੂੰ ਤਰਨ ਦੀ ਜਾਚ ਆ ਗਈ ਇਸ ਸੰਸਾਰ ਸਮੁੰਦਰ ਵਿੱਚ, ਫਿਰ ਤੂੰ ਤਾਰਨ ਦਾ ਵੀ ਕੰਮ ਕਰਨਾ ਹੈ, ਦੂਸਰਿਆਂ ਨੂੰ ਤਾਰਨਾ ਹੈ। ਇਹ ਦੋਵੇਂ ਡਿਊਟੀਆਂ ਸਿੱਖ ਦੀਆਂ ਨੇ, ਇਕੱਲੀ ਨਹੀਂ। ਚਲੋ ਗੁਰੂ ਕਿਰਪਾ ਕਰੇ ਅਜੇ ਪਹਿਲੀ ਪੂਰੀ ਕਰ ਲਈਏ, ਕਿਉਂਕਿ ਅਜੇ ਉਹ ਵੀ ਨਹੀਂ ਹੋਈ ਸ਼ਾਇਦ, ਅਜੇ ਆਪ ਹੀ ਨਹੀਂ ਤਰੇ, ਅਜੇ ਤਾਂ ਆਪ ਹੀ ਉਸੇ ਭਵਜਲ ਵਿੱਚ ਫਸੇ ਹੋਏ ਹਾਂ ਜਿਹਦੇ ਵਿੱਚ ਇੱਕ ਆਮ ਬੰਦਾ ਫਸਿਆ। ਇਸ ਕਰਕੇ ਤਰੇ ਨਹੀਂ, ਤਾਰਨ ਦਾ ਕੋਈ ਸਵਾਲ ਨਹੀਂ ਹੈ। ਤਾਂ ਜਿਸ ਤੇ ਗੁਰੂ ਕਿਰਪਾ ਕਰੇ ਜਿਹੜਾ ਮੰਨਣ ਲੱਗ ਪਵੇ ਉਹ ਫਿਰ ਤਰੈ ਆਪ ਤਰਦਾ ਹੈ ਤੇ ਤਾਰੇ ਦੂਸਰਿਆਂ ਨੂੰ ਤਾਰਦਾ ਹੈ। ਕਾਹਦੇ ਨਾਲ? ਗੁਰਸਿੱਖ ਆਪਣੇ ਗੁਰੂ ਦੀ ਸਿੱਖਿਆ ਦੂਜਿਆਂ ਨੂੰ ਦੇ ਕੇ। ਗੁਰੂ ਦੀ ਸਿੱਖਿਆ ਕਈ ਤਰੀਕਿਆਂ ਨਾਲ ਦਿੱਤੀ ਜਾ ਰਹੀ ਹੈ। ਇੱਥੇ ਸਿੱਖਿਆ ਦੇਣ ਦਾ ਮਤਲਬ ਇੱਕ ਤਰ੍ਹਾਂ ਨਹੀਂ ਕਿ ਤੁਸੀਂ ਕਿਸੇ ਨੂੰ ਸਮਝਾ ਰਹੇ ਹੋ, ਸਟੇਜ ਤੇ ਕੋਈ ਬੋਲ ਰਿਹਾ, ਇਹਦੇ ਛੋਟਾ ਜਿਹਾ ਹਿੱਸਾ ਹੈ। ਬੰਦੇ ਦਾ ਆਪਣਾ ਜੀਵਨ ਚੁੱਪ ਕਰਕੇ ਵੀ ਬੋਲਦਾ, ਸਵਾਦ ਅਸਲ ਵਿੱਚ ਆਉਂਦਾ ਹੀ ਉਦੋਂ ਵੇ ਜਦੋਂ ਆਦਮੀ ਬੋਲੇ ਨਾ ਤੇ ਉਹਦਾ ਜੀਵਨ ਬੋਲਣ ਲੱਗ ਪਵੇ। ਅਸਲ ਵਿੱਚ ਅਸਰ ਹੀ ਉਦੋਂ ਹੁੰਦਾ ਜਦੋਂ ਉਹ ਬੋਲੇ ਨਾ ਤੇ ਜਿੱਥੋਂ ਦੀ ਲੰਘੇ, ਉਹਦਾ ਲੰਘਣਾ, ਉਹਦੀ ਚਾਲ ਢਾਲ, ਉਹਦਾ ਵੇਖਣਾ, ਉਹਦਾ ਖਾਣਾ ਪੀਣਾ, ਬੋਲਣਾ ਚੱਲਣਾ ਇੰਨਾ ਪ੍ਰਭਾਵੀ ਹੋਵੇ ਕਿ ਜਿਹੜਾ ਬੰਦਾ ਵੇਖੇ ਉਹਦੇ ਮੂੰਹ ਵਿੱਚੋਂ ਆਪਣੇ ਆਪ ਨਾਮ ਦਾ ਉਚਾਰਨ ਹੋ ਜਾਏ। ਨਾਮ ਚਿੱਤ ਆਵੇ ਦਾ ਜਿਹੜਾ ਵਿਸ਼ਾ ਉਹ ਇਹ ਹੈ ਕਿ ਵਿੰਦਿਆਂ ਸਾਰ ਪ੍ਰਭਾਵ ਪਵੇ, ਬੰਦਾ ਉਹਦੇ ਅੱਗੇ ਝੁਕਣ ਤੋਂ ਬਚੇ ਨਾ, ਮਨ ਵਿੱਚ ਸਤਿਕਾਰ ਬਣੇ, ਪੈਦਾ ਹੋਵੇ। ਉਹਨੂੰ ਕਹਿੰਦੇ ਨੇ ਇਹ ਪ੍ਰਚਾਰਕ ਇਸ ਤਰ੍ਹਾਂ ਦੇ ਬਣਾਏ ਸਨ ਗੁਰੂ ਸਾਹਿਬ ਨੇ, ਜਿਹੜੇ ਬੋਲਣ ਤੋਂ ਬਿਨਾਂ ਪ੍ਰਚਾਰ ਕਰਦੇ ਰਹੇ। ਮੇਰੇ ਖਿਆਲ ਵਿੱਚ ਇਹਨਾਂ ਸਾਲਾਂ ਵਿੱਚ ਅਸੀਂ ਬੜੇ ਪ੍ਰਚਾਰਕ ਪੈਦਾ ਕੀਤੇ ਇਹਨਾਂ ਦੋ ਸਦੀਆਂ ਦੇ ਅੰਦਰ ਨਾ। ਵੈਸੇ ਇਹਦੇ ਉੱਤੇ ਥੋੜ੍ਹੀ ਜਿਹੀ ਸਾਨੂੰ ਖੋਜ ਕਰਨੀ ਚਾਹੀਦੀ ਹੈ। ਆਹ ਜਿਹੜੇ ਦੋ ਦਹਾਕੇ ਨੇ ਆ ਪਿੱਛੇ ਲੰਘੇ ਨੇ, ਦੋ ਦਹਾਕੇ ਦਾ ਮਤਲਬ 20 ਕੁ ਸਾਲ, ਇਹਨਾਂ ਸਾਲਾਂ ਦੇ ਵਿੱਚ ਧੜਾ ਧੜ ਪ੍ਰਚਾਰਕ ਅਸੀਂ ਕੌਮ ਵਿੱਚ ਵਾੜੇ ਨੇ, ਬਣਾ ਬਣਾ ਕੇ। ਦੋ ਦੋ ਸਾਲਾਂ ਵਿੱਚ ਬੜੇ ਪ੍ਰਚਾਰਕ ਬਣੇ ਨੇ, ਤੇ ਇਹ ਨਹੀਂ ਸਮਝ ਆਉਂਦੀ ਵੀ ਇਹਨਾਂ ਹੀ ਦੋ ਸਾਲਾਂ ਦੇ ਵਿੱਚ ਸਿੱਖ ਜਗਤ ਦੇ ਵਿੱਚ ਪਤਿਤਪੁਣਾ ਵੀ ਬੜਾ ਆਇਆ ਹੈ। ਇਹਨਾਂ ਸਾਲਾਂ ਵਿੱਚ ਹੀ ਵਧਿਆ, ਪਿੰਡਾਂ ਵਿੱਚ ਜਾ ਕੇ ਵੇਖੋ। ਇਹ ਤਾਂ ਗੱਲਾਂ, ਇਹ ਤਾਂ ਰੰਗ ਬਿਰੰਗੀਆਂ ਗੱਲਾਂ ਤੁਸੀਂ ਵੇਖਦੇ ਹੋ, ਕਿਤੇ ਸਮਾਗਮ ਹੁੰਦਾ, ਕਿਤੇ ਲਾਈਵ ਹੋ ਜਾਂਦਾ, ਕਿਤੇ ਕੁਝ ਹੋ ਰਿਹਾ, ਕਿਤੇ ਹਾਰ ਪੈ ਰਹੇ ਨੇ, ਬੜਾ ਕੁਝ ਚੱਲਦਾ ਨਾ। ਇਹ ਤਾਂ ਥੋੜਾ ਜਿਹਾ ਕੰਮ ਹੈ, ਬਾਕੀ ਜਿੱਥੇ ਕੰਮ ਕਰਨ ਵਾਲੀ ਥਾਂ ਹੈ, ਉੱਥੇ ਤਾਂ ਜਾਂਦਾ ਹੀ ਕੋਈ ਨਹੀਂ। ਜਿੱਥੇ ਪਤਿਤ ਪੁਣਾ ਹੈ, ਜਿੱਥੇ ਬਿਮਾਰੀ ਪਈ ਹੋਈ ਹੈ, ਉੱਥੇ ਤਾਂ ਕੁਝ ਵੀ ਨਹੀਂ ਇਹਦੇ ਵਿੱਚੋਂ। ਇਹ ਤਾਂ ਸਾਰਾ ਥੋੜੇ ਜਿਹੇ ਥਾਵਾਂ ਤੇ, ਕਿਉਂਕਿ ਵੱਡੇ ਲੋਕ, ਵੱਡੀਆਂ ਮੱਛੀਆਂ ਤੇ ਵੱਡੇ ਜਾਲ, ਮਾਇਆ ਦਾ ਪਸਾਰਾ ਹੈ। ਇਸ ਲਈ ਸਾਨੂੰ ਇਹਦੇ ਉੱਤੇ ਵਿਚਾਰ ਕਰਨਾ ਪਏਗਾ ਵੀ ਇਹ ਪ੍ਰਚਾਰ ਹੈ ਵੀ ਕਿ ਨਹੀਂ, ਜਿਹਦੇ ਕਿਤਿਆਂ ਲੋਕ ਪਤਿਤ ਹੋ ਗਏ, ਦੂਰ ਚਲੇ ਗਏ ਸਿੱਖੀ ਤੋਂ, ਉਹਨਾਂ ਦੇ ਮਨ ਦੂਰ ਚਲੇ ਗਏ। ਤਾਂ ਹਜ਼ੂਰ ਨੇ ਜਿਹੜੇ ਬਚਨ ਕੀਤੇ ਉਹ ਕਹਿੰਦੇ ਨੇ, ਗੁਰਸਿੱਖ ਮੰਨੈ ਤਰੈ ਤਾਰੈ, ਜਿਹੜਾ ਮੰਨਦਾ ਹੈ ਉਹ ਪਹਿਲਾਂ ਸਿੱਖ ਸੀ ਫਿਰ ਗੁਰਸਿੱਖ ਬਣ ਗਿਆ। ਗੁਰਸਿੱਖ ਕਿਹਨੂੰ ਕਹਿੰਦੇ? ਇੱਕ ਤਾਂ ਸਿੱਖ ਹੈ ਨਾ, ਅਸੀਂ ਅਜੇ ਸਿੱਖ ਬਣੇ ਹਾਂ, ਸਿੱਖ ਤੋਂ ਗੁਰਸਿੱਖ ਬਣਨਾ ਹੈ। ਸਿੱਖ ਦਾ ਮਤਲਬ ਜਿਹਨੇ ਸਿੱਖਿਆ ਹੈ। ਹੁਣ ਸਿੱਖ ਸਿੱਖ ਕੇ ਜਿਹਨੇ ਕਮਾਇਆ ਉਹਨੂੰ ਕਹਿੰਦੇ ਨੇ ਗੁਰਸਿੱਖ। ਗੁਰਸਿੱਖ ਕਿਹਨੂੰ ਕਹਿੰਦੇ? ਗੁਰਸਿੱਖ ਉਹਨੂੰ ਕਹਿੰਦੇ ਕਿ ਅੱਖ ਹੋਵੇ ਸਿੱਖ ਦੀ, ਨਜ਼ਰ ਹੋਵੇ ਵਿੱਚ ਗੁਰੂ ਦੀ, ਉਹਨੂੰ ਕਹਿੰਦੇ ਨੇ ਗੁਰਸਿੱਖ। ਅੱਖ ਸਿੱਖ ਦੀ ਹੋਵੇ ਵੇਖਣੀ ਗੁਰੂ ਵਾਲੀ, ਕੰਨ ਸਿੱਖ ਦੇ ਹੋਣ ਸਰੋਤ ਗੁਰੂ ਵਾਲੀ, ਹੱਥ ਸਿੱਖ ਦੇ ਹੋਣ ਕੰਮ ਗੁਰੂ ਵਾਲੇ, ਦਿਮਾਗ ਸਿੱਖ ਦਾ ਹੋਵੇ ਤੇ ਵਿੱਚ ਸੋਚਣੀ ਗੁਰੂ ਦੀ ਹੋਵੇ, ਉਹਨੂੰ ਕਹਿੰਦੇ ਇਹ ਗੁਰਸਿੱਖ ਹੈ। ਇਹ ਮੰਜ਼ਿਲ ਹੈ ਸਿੱਖ ਤੋਂ ਗੁਰਸਿੱਖ ਬਣਨ ਦੀ। ਜਿਹੜਾ ਮਨੁੱਖ ਸਿੱਖ ਤੋਂ ਗੁਰਸਿੱਖੀ ਤੱਕ ਚਲਾ ਜਾਂਦਾ ਹੈ ਉਹ ਕਹਿੰਦੇ ਮੰਨੈ ਤਰੈ ਤਾਰੇ ਗੁਰਸਿੱਖ, ਮੰਨੈ ਨਾਨਕ ਭਵੈ ਨਾ ਭਿੱਖ। ਜਿਹੜਾ ਮਨੁੱਖ ਮੰਨ ਲੈਂਦਾ ਫਿਰ ਉਹਨੂੰ ਕਦੀ ਭੀਖ ਨਹੀਂ ਮੰਗਣੀ ਪੈਂਦੀ, ਕਿਉਂਕਿ ਇੰਨਾ ਤ੍ਰਿਪਤ ਹੋ ਜਾਂਦਾ ਹੈ, ਇੰਨਾ ਰੱਜ ਜਾਂਦਾ ਹੈ, ਉਹਨੂੰ ਕੁਝ ਚਾਹੀਦਾ ਹੀ ਨਹੀਂ। ਸਹਿਜ ਸੁਭਾਏ ਉਹਨੂੰ ਜੋ ਕੁਝ ਮਿਲਦਾ ਹੈ ਉਹ ਲੈ ਲੈਂਦਾ ਹੈ, ਕਿਸੇ ਚੀਜ਼ ਵਾਸਤੇ ਰੋਂਦਾ ਨਹੀਂ, ਤੜਫਦਾ ਨਹੀਂ। ਉਹਦੀ ਹਾਲਾਤ ਇਹ ਨਹੀਂ ਰਹਿੰਦੀ ਕਿ ਜਬ ਕੁਛ ਪਾਵੇ ਤਬ ਗਰਭ ਕਰਤ ਹੈ, ਮਾਇਆ ਗਈ ਤਬ ਰੋਵਣ ਲਗਤ ਹੈ। ਜੇ ਆਏ ਨਾ ਵੀ ਨਹੀਂ ਕਰਦਾ, ਇਹ ਵੀ ਪਰਵਾਹ ਨਹੀਂ ਉਸਨੂੰ, ਤਿਆਗੀ ਨਹੀਂ ਹੈ, ਕਿਉਂਕਿ ਤਿਆਗ ਵੀ ਤੇ ਇੱਕ ਉਹਦਾ ਹੀ ਹਿੱਸਾ ਹੈ ਹੰਕਾਰ ਦਾ। ਉਹ ਭੱਜਿਆ ਹੋਇਆ ਵੀ ਨਹੀਂ, ਵਿੱਚ ਵੀ ਹੈ, ਮਿਲ ਜਾਏ ਸਤਿਕਾਰ ਵੀ ਕਰਦਾ, ਨਾ ਮਿਲੇ ਤੇ ਰੋਂਦਾ ਵੀ ਨਹੀਂ। ਕੈਸੀ ਦਸ਼ਾ ਹੈ? ਆਜ਼ਾਦ ਉਸੇ ਨੂੰ ਕਹਿੰਦੇ, ਮੁਕਤ ਉਸ ਨੂੰ ਕਹਿੰਦੇ ਨੇ, ਬੰਧਨਾਂ ਤੋਂ ਮੁਕਤ ਹੋ ਗਿਆ। ਸਤਿਗੁਰੂ ਕਹਿੰਦੇ ਉਹ ਭਿੱਖ, ਭਿੱਖਿਆ ਨਹੀਂ ਮੰਗਦਾ। ਅਖੀਰ ਤੇ ਕਹਿੰਦੇ ਐਸਾ ਨਾਮ ਨਿਰੰਜਨ ਹੋਏ, ਇਹ ਸਭ ਕੁਝ ਉਸ ਨਿਰੰਜਨ ਵਾਹਿਗੁਰੂ ਦੇ ਨਾਮ ਦੁਆਰਾ ਪ੍ਰਾਪਤ ਹੁੰਦਾ ਹੈ। ਜੇ ਕੋ ਮਨ ਜਾਣੇ, ਜੇ ਕੋਈ ਮਨੁੱਖ ਇਸ ਨਾਮ ਨੂੰ ਮੰਨ ਲਵੇ, ਜੀਵਨ ਵਿੱਚ ਧਾਰਨ ਕਰ ਲਵੇ, ਤਾਂ ਉਹਦੇ ਜੀਵਨ ਦੇ ਅੰਦਰ ਇਹਨਾਂ ਤਿੰਨ ਪੌੜੀਆਂ ਦੇ ਵਿੱਚ ਜਿਹੜੀਆਂ ਬਰਕਤਾਂ ਦੱਸੀਆਂ ਨੇ, ਚੀਜ਼ਾਂ ਦੱਸੀਆਂ ਨੇ, ਉਹ ਸਾਰੀਆਂ ਉਹਨੂੰ ਪ੍ਰਾਪਤ ਹੋ ਜਾਂਦੀਆਂ ਨੇ। ਸਤਿਗੁਰਾਂ ਨੇ ਉਪਦੇਸ਼ ਦਿੱਤਾ ਹੈ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੇ ਮਨ ਕੋਏ। ਇਹ ਦਾਤ ਗੁਰੂ ਤੋਂ ਮੰਗੀਏ, ਸਾਰੇ ਕਿਰਪਾ ਕਰਨੀ, ਸ਼ਬਦ ਨੂੰ ਪੜ੍ਹ ਕੇ ਫਿਰ ਸਮਾਪਤੀ ਕਰੀਏ। ਐਸਾ ਨਾਮ ਨਿਰੰਜਨ ਹੋਏ, ਐਸਾ ਨਾਮ ਨਿਰੰਜਨ ਹੋਏ, ਐਸਾ ਐਸਾ ਨਾਮ ਨਿਰੰਜਨ ਹੋਏ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, 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 ਮੰਨੈ ਪਾਵੈ ਮੁਖ ਦੁਆਰ, ਮੰਨੈ ਪਰਵਾਰੈ ਸਾਧਾਰ, ਮੰਨੈ ਤਰੈ ਤਾਰੇ ਗੁਰਸਿੱਖ, ਮੰਨੈ ਤਰੈ ਤਾਰੇ ਗੁਰਸਿੱਖ, ਮੰਨੈ ਤਰੈ ਤਾਰੇ ਗੁਰਸਿੱਖ, ਮੰਨੈ ਤਰੈ मन्नै नानक पवै न भिख, मन्नै नानक पवै न भिख। ऐसा नाम निरंजन होए, ऐसा नाम निरंजन होए। ऐसा नाम निरंजन होए, ऐसा नाम निरंजन होए। जे को मन जाने मन कोए, जे को मन जाने मन कोए, जे को मन कोए। सो होया बेअंत पुलां दी खिमा।